महानिरंजन है, गुरु नानक पार के मूर्त है, जाति लोक सुनो तो लोक सुनो, दिल लोक सुनो सब दर्शन पायो, संगत पायो तारण को, श्री गुरु नानक साहिब पंथ चलायो, वाहेगुरु श्री गुरु नानक साहिब हार के मूर्त है जग आयो, आज गुरु गुरुदेव को बंदन, वाहेगुरु मुख माहे आचारी, दोए का जोर करो चरण पर, ज्यों सदा गुरु को बलिहारी, कान सुने उपमा गुरु की, गुरमूर ध्यान रहारी, वाहेगुरु श्री गुरु नानक साहिब सेवक सरण गई दरबारी, वाहेगुरु श्री गुरु नानक साहिब सेवक सरण गई दरबारी।
ਸੁਹੀ ਮਹਲਾ ਪੰਜਵਾ ਜਨਮ ਹੈ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਦੇਹੋ ਦਾਸ ਤੰਨੀ ਦਾ ਇਹੋ ਬਥੀ ਜਿਉ ਦੇ ਆਪਣਾ ਨਾਮ ਜਾਤੇ ਨਹੀਂ ਕੋ ਸਖੀ ताके पाछे जाओ छोड़ जाए जो सगम को फिर फिर लगताओ करो कृपा करना पते तेरे हर गुण गाओ नाल की प्रभ बेंती साध संग संभाओ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਮਨਾਏ ਜਾਂਦੇ ਹਨ। ਗੁਰਦੁਆਰਾ ਸ੍ਰੀ ਰਾਮ ਸਾਹਿਬ ਰਾਮਸਰ ਸਾਹਿਬ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਸੰਗਤਾਂ ਬੜੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪਾਲਕੀ ਵਿੱਚ ਸਜਾ ਕੇ ਹਰਿਮੰਦਰ ਸਾਹਿਬ ਯਾਤਰਾ ਕਰਦੀਆਂ ਜਾਂਦੀਆਂ ਹਨ। ਸ਼ਬਦ ਕੀਰਤਨ ਕਰਦੇ ਹੋਏ ਉਹ ਇਸ ਪੁਰਬ ਤੇ ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਕੁਝ ਸਾਲਾਂ ਤੋਂ ਸੌ ਸਾਲਾ ਦਿਨ ਮਨਾਉਣੇ ਆਰੰਭ ਹੋਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਜੋ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਹੋਇਆ ਸੀ, ਉਹ ਦਿਨ ਮਨਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਔਰ ਸਾਰੇ ਹੀ ਦੇਸ਼ ਪ੍ਰਦੇਸ਼ ਜਿੰਨੇ ਵੀ ਧਾਰਮਿਕ ਕੇਂਦਰ ਹਨ, ਸਾਰੀਆਂ ਸਿੱਖਾਂ ਦੀਆਂ ਜਥੇਬੰਦੀਆਂ ਰਲ ਮਿਲ ਕੇ ਇਸ ਪਵਿੱਤਰ ਗੁਰਪੁਰਬ ਨੂੰ ਬੜੀ ਸ਼ਰਧਾ ਨਾਲ ਬਿਨਾਂ ਵਿਤਕਰੇ ਤੋਂ ਏਕਤਾ ਸਹਿਤ ਮਨਾ ਰਹੀਆਂ। ਸੋ ਇਸ ਸਥਾਨ ਤੇ ਵੀ ਸੰਗਤ ਵੱਲੋਂ ਕਾਫ਼ੀ ਉਦਮ ਉਤਸ਼ਾਹ ਕੀਤੇ ਜਾ ਰਹੇ ਹਨ ਅਤੇ ਨਗਰ ਕੀਰਤਨਾਂ ਦੇ ਸਮਾਗਮ ਦੀ ਨਾਲ ਰੱਖੇ ਗਏ ਹਨ ਔਰ ਲੰਗਰ ਧਾਰਮਿਕ ਦੀਵਾਨ ਵੀ ਸਹਿਜੀ ਸਵੀਟ ਗੁਰਦੁਆਰੇ ਵਿਖੇ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ ਔਰ ਸੰਤ ਸਮਾਗਮ ਵੀ ਕੀਤੇ ਹੋਏ। ਸੋ ਆਪ ਸਾਰਿਆਂ ਨੂੰ ਥੋੜਾ ਸਮਾਂ ਅੱਜ ਭਾਈ ਗੁਰੂ ਦੇ ਚਰਨਾਂ ਵਿੱਚ ਬਾਣੀ ਦੀ ਵਿਚਾਰ ਵਾਸਤੇ ਪ੍ਰਾਪਤ ਹੋ ਰਿਹਾ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਇਹ ਸਤਿਗੁਰੂ ਜੀ ਦਾ ਭਾਈ ਗੁਰਪੁਰਬ ਧੂਮਧਾਮ ਨਾਲ ਮਨਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਜਿਹੜੀਆਂ ਸੰਗਤਾਂ ਭਾਈ ਹਰਿਮੰਦਰ ਸਾਹਿਬ ਪਹੁੰਚ ਸਕਦੀਆਂ ਹਨ ਉਹ ਉੱਥੇ ਲਾਹਾ ਲੈ ਸਕਦੇ ਹਨ। ਸਾਰੀ ਸੰਗਤ ਦਾ ਜਾਣਾ ਭਾਈ ਬੜਾ ਕਠਿਨ ਹੁੰਦਾ ਹੈ, ਇਸ ਕਰਕੇ ਆਪ ਸਾਰਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਮੁੱਖ ਰੱਖ ਕੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਜੋ ਪ੍ਰਕਾਸ਼ ਉਤਸਵ ਹੈ ਇੱਥੇ ਧੂਮਧਾਮ ਨਾਲ ਮਨਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਭਾਈ ਪੰਜਵੇਂ ਪਾਤਸ਼ਾਹ ਜਿਸ ਬਾਣੀ ਦਾ ਪਹਿਲਾ ਪ੍ਰਕਾਸ਼ ਮਨਾਉਣਾ ਹੈ ਉਸ ਬਾਣੀ ਦੀ ਵਿਚਾਰ ਸਰਵਣ ਕਰਕੇ ਲੋਕ ਪ੍ਰਲੋਕ ਸਵਾਰੀਏ। ਇਹ ਸਤਿਗੁਰੂ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ, ਇਹ ਸਾਰਿਆਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ ਅਤੇ ਸ਼ਬਦ ਦੀ ਵਿਚਾਰ ਵਿੱਚ ਹੀ ਗੁਜਰਨਾ ਹੈ, ਸ਼ਬਦ ਦੀ ਵਿਚਾਰ ਲੈ ਕੇ ਸੰਸਾਰ ਯਾਤਰਾ ਕਰਕੇ ਜਾਣਾ ਹੈ। ਪਰ ਸ਼ਬਦ ਦੀ ਟੇਕ ਹੀ ਹੈ ਜਿਹੜੀ ਇਨਸਾਨ ਨੂੰ ਭਾਈ ਲੋਕ ਪ੍ਰਲੋਕ ਵਿੱਚ ਸਫਲਤਾ ਦਿੰਦੀ ਹੈ। ਹਜ਼ੂਰ ਗਰੀਬ ਨਿਵਾਜ ਪੰਚਮ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਮਹੱਲਾ ਪੰਜਵਾ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ।
ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ, ਮਾਇਆ ਦਾ ਸਰੂਪ ਦੱਸਦੇ ਹਨ, ਕਿਉਂਕਿ ਪੁਰਖ ਔਰ ਪ੍ਰਕਿਰਤੀ ਦੋ ਹਨ। ਪੁਰਖ ਪਰਮਾਤਮਾ ਹੈ, ਪ੍ਰਕਿਰਤੀ ਮਾਇਆ ਹੈ। ਨੇਚਰ ਕਹਿ ਲਵੋ, ਪ੍ਰਕਿਰਤੀ ਕਹਿ ਲਓ, ਅਵਿਦਿਆ ਕਹਿ ਲਓ, ਆਦਿ ਸ਼ਕਤੀ ਕਹਿ ਲਓ, ਯੋਗ ਮਾਇਆ ਕਹਿ ਲਓ, ਬਹੁਤ ਸਾਰੇ ਦੇ ਭਾਈ ਨਾਮ ਹਨ। ਜਿਤਨੇ ਵੀ ਬ੍ਰਹਮੰਡਾਂ ਦੇ ਖੰਡਾਂ ਦੇ ਜੀਵ ਹਨ ਇਸ ਮਾਇਆ ਨੇ ਮੋਏ ਹੋਏ ਹਨ। ਇਸ ਸਰਪ ਨੇ ਉੱਪਰ ਨਹੀਂ ਕੋ ਬਲਿਆ ਜਿਨ ਬ੍ਰਹਮਾ ਦੇਸ਼ਨ ਮਹਾਂਦੇਵ ਛਲਿਆ। ਇਹ ਜੋ ਮਾਇਆ ਹੈ ਇਹ ਬੜਾ ਭਾਰੀ ਬਲ ਹੈ। ਬ੍ਰਹਮਾ ਜੋ ਸ੍ਰਿਸ਼ਟੀ ਦਾ ਕਰਤਾ, ਵਿਸ਼ਨੂੰ ਪਾਲਣਾ ਕਰਨ ਵਾਲਾ, ਸ਼ਿਵ ਜੋ ਕਾਲ ਦਾ ਦੇਵਤਾ ਹੈ, ਇਹ ਮੁਖੀ ਦੇਵਤੇ ਮੰਨੇ। ਮੁਸਲਮਾਨ ਵੀ ਭਾਈ ਅਜਰਾਜੀ ਅਸਰਾਜੀਨ ਔਰ ਮੇਕਾ ਜੀ ਇਸ ਤਰ੍ਹਾਂ ਮੰਨਦੇ ਹਨ। ਨਾਮ ਬੋਲੀਆ ਭੇਜਿਆ ਹੈ ਉਹੀ ਕੁਛ। ਸੋ ਸਾਧ ਸਮਝੀ ਆਦਮ ਬੀਬੀ ਹਵਾ ਉਹ ਸ਼ਿਵ ਪਾਰਵਤੀ ਕਹਿ ਦਿੰਦੇ ਹਨ। ਸੋ ਸਾਧ ਸੰਗਤ ਜੀ ਇਸ ਮਾਇਆ ਨੇ ਜਿਤਨੇ ਵੀ ਬ੍ਰਹਮੰਡ ਹਨ, ਜਿਸ ਤਰ੍ਹਾਂ ਭਾਈ ਸਾਡਾ ਦੇਸ਼ ਹੈ ਉਹਨੂੰ ਭਾਰਤ ਖੰਡ ਕਹਿੰਦੇ ਹਨ, ਦੂਸਰਾ ਨਾਮ ਹੈ ਜੰਮੂ ਦੀਪ, ਇਸ ਤਰ੍ਹਾਂ ਦੇ ਨੌ ਖੰਡ ਰਲ ਜਾਣ ਇੱਕ ਬ੍ਰਹਮੰਡ ਬਣ ਜਾਂਦਾ। ਸੱਤ ਦੀਪ ਔਰ ਨੌ ਖੰਡ ਰਲ ਕੇ ਇੱਕ ਬ੍ਰਹਮੰਡ ਬਣਦਾ। ਇਸ ਤਰ੍ਹਾਂ ਦੇ ਬ੍ਰਹਮੰਡਾਂ ਦਾ ਕੋਈ ਅੰਤ ਸ਼ੁਮਾਰ ਨਹੀਂ। ਵੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਸਤਪਾਲੇ ਨਿਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੀ ਮਾਇਆ ਨੇ ਜਿਤਨੇ ਵੀ ਬ੍ਰਹਮੰਡ ਹਨ ਖੰਡ ਹਨ ਇਹਨਾਂ ਵਿੱਚ ਰਹਿਣ ਵਾਲੇ ਜੀਵ ਹਨ ਇਸ ਮੋਹਣੀ ਮਾਇਆ ਨੇ ਭਾਈ ਮੋਹੇ ਹੋਏ ਹਨ। ਪਰ ਜੀਵ ਦੀ ਵਿਅਕਤੀ ਐਸੀ ਹੈ ਇਸ ਮੋਹ ਜਾਲ ਚੋਂ ਨਿਕਲ ਨਹੀਂ ਰਿਹਾ। ਪਾਹੂ ਮੈਂ ਪਾਓ ਮੁੜ ਮੁੜ ਕੇ ਇਹ ਜੀਵ ਆਪਣੇ ਮਨ ਨੂੰ ਇਸ ਮਾਇਆ ਦੀ ਪ੍ਰਾਪਤੀ ਵਿੱਚ ਲਗਾ ਰਿਹਾ ਹੈ, ਕਿਉਂਕਿ ਮਾਇਆ ਜੜ ਔਰ ਚੇਤਨ ਦੋ ਰੂਪਾਂ ਵਿੱਚ ਹੈ। ਜੜ ਮਾਇਆ ਹੈ ਸੋਨਾ ਚਾਂਦੀ ਰੁਪਈਏ ਮੀਨਾ ਜਾਇਦਾਦਾਂ ਜੋ ਕੁਝ ਵੀ ਹੈ ਹੀਰੇ ਜਵਾਹਰ ਆ ਕੇ ਜੜ ਮਾਇਆ ਕੀਰਤਨ ਮਾਇਆ ਹੈ ਭਰੀ ਜੋ ਇਹ ਇਸਤਰੀਆਂ ਹਨ ਉਹ ਇਸ ਕਰਕੇ ਕਹਿੰਦੇ ਜੜ ਔਰ ਚੇਤਨ ਮਾਇਆ ਵਿੱਚ ਇਹ ਸਾਰਾ ਸੰਸਾਰ ਫਸਿਆ ਹੋਇਆ ਜਿਤਨੇ ਵੀ ਬ੍ਰਹਿਮੰਡ ਖੰਡ ਹਨ ਪਾਓ ਮੈਂ ਪਾਓ ਮੁੜਕ ਮੁੜ ਕੇ ਸਾਧ ਸੰਗ ਜੀ ਆਪਣੇ ਆਪ ਨੂੰ ਇਸ ਦੀ ਪ੍ਰਾਪਤੀ ਦੇ ਯਤਨਾਂ ਵਿੱਚ ਹੀ ਪਾ ਰਹੇ ਹਨ ਇਸ ਮਾਇਆ ਦੀ ਪ੍ਰਾਪਤੀ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਚ ਇਨਸਾਨ ਘਰੋਂ ਵਕਾਰ ਹੋ ਕੇ ਕਈ ਵਾਰੀ ਖਾਨਾ ਵਿਦੋਸ਼ਾਵਾਂ ਨੂੰ ਆਪਣਾ ਜੀਵਨ ਬਤੀਤ ਕਰਦਾ ਹੋਇਆ ਵੀ ਵਿਚਰ ਰਿਹਾ ਔਰ ਤਾਹੂ ਮੈਂ ਪਾਓ ਇਹ ਜਿੰਨੇ ਜੀਵ ਹੈ ਤਾਹੂ ਤੇ ਸਮਾਇਆ ਵਿੱਚ ਆਪਣੇ ਆਪ ਨੂੰ ਪਾ ਰਹੇ ਇਹਦੀ ਪ੍ਰਾਪਤੀ ਸਾਨੂੰ ਕਿਵੇਂ ਹੋਏਗੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਕੋਟ ਜੋਰ ਹੈ ਲਾਭ ਕਰੋਰ ਹੈ ਮਾਨਾ ਹੋ ਰਿਹਾ ਪਰੇ ਪਰੇ ਹੀ ਕੌਮ ਲੁਝੀ ਹੈ ਜਿੰਨੀ ਮਾਇਆ ਉਨੀ ਪਦਾਰਥ ਹੁੰਦੇ ਉਨੇ ਅਸ਼ਾਂਤ ਹੁੰਦਾ ਜਾਂਦਾ ਉਨੀ ਉਹਦੇ ਸੁਭਾਅ ਦਾ ਦੁੱਖ ਵੱਧਦਾ ਜਾਂਦਾ ਕਹਿੰਦੇ ਮੁਹੰਮਦ ਗਜਨਵੀ ਨੇ ਹਿੰਦੁਸਤਾਨ ਤੇ 17 ਹਮਲੇ ਕੀਤੇ ਸਭ ਕੁਝ ਲੁੱਟ ਪੁੱਟ ਕੇ ਲੈ ਗਿਆ ਅਲਮਾਰੀਆਂ ਸੰਦੂਕ ਹੀਰੇ ਜਵਾਹਰਾਤ ਮਾਇਆ ਨਾਲ ਭਰੇ ਹੋਏ ਸਨ ਔਰ ਉਹਦੀਆਂ ਜਿਹੜੀਆਂ ਚਾਬੀਆਂ ਸਨ ਕਈ ਊਠਾਂ ਦੇ ਰੱਦ ਹੁੰਦੀਆਂ ਸਨ ਜਿਸ ਤਰ੍ਹਾਂ ਖਜ਼ਾਨਾ ਇਕੱਠਾ ਕਰੀ ਫਿਰਦਾ ਸੀ ਸੋ ਰੋਜ਼ ਖੋਲ ਖੋਲ ਕੇ ਦੇਖਦਾ ਸੀ ਬਹੁਤ ਖੁਸ਼ ਹੁੰਦਾ ਸੀ ਕਿ ਮੇਰੇ ਕੋਲ ਇੰਨੀ ਸਮੱਗਰੀ ਹੈ ਜਦੋਂ ਮਰਨ ਦਾ ਵੇਲਾ ਆਇਆ ਕਹਿਣ ਲੱਗਾ ਸਾਰੀਆਂ ਪੇਟੀਆਂ ਸੰਦੂਕ ਅਲਮਾਰੀਆਂ ਖੋਲ ਦਿਓ ਭਾਈ ਇੱਕ ਵਾਰੀ ਸਾਂਝੇ ਤੌਰ ਤੇ ਸਾਰੀ ਮਾਇਆ ਨੂੰ ਵੇਖ ਲਓ ਵੇਖ ਕੇ ਰੋਣ ਲੱਗ ਪਿਆ ਉਹਦੇ ਭਾਈ ਸੇਵਾਦਾਰਾਂ ਨੇ ਪੁੱਛਿਆ ਇਹ ਰਾਜਨ ਕਿਉਂ ਰੋ ਰਿਹਾ ਕਹਿਣ ਲੱਗੇ ਸਾਰੀ ਉਮਰ ਆਪ ਕੂੜਾ ਇਕੱਠਾ ਕਰਦਾ ਰਿਹਾ ਖੁਦਾ ਦੀ ਬੰਦਗੀ ਨਹੀਂ ਕੀਤੀ ਗੱਜ ਕੇ ਬੋਲੋ ਅੱਜ ਸੰਸਾਰ ਤੋਂ ਨੰਗੇ ਪੈਰੀ ਖਾਲੀ ਹੱਥੀ ਜਾ ਰਹੇ ਹਨ ਕੋਈ ਚੀਜ਼ ਨਾਲ ਨਹੀਂ ਇਹਦੇ ਵਾਸਤੇ ਕਿੰਨੀਆਂ ਲੜਕੀਆਂ ਵਿਧਵਾ ਕੀਤੀਆਂ ਕਿੰਨੇ ਬੱਚੇ ਯਤੀਮ ਕੀਤੇ ਨਾਲ ਕੋਈ ਸਮੱਗਰੀ ਨਹੀਂ ਜਾ ਰਹੀ ਜੇਤੀ ਸਮੱਗਰੀ ਦੇਖਾ ਹੋ ਰਹੀ ਨਾਲ ਤੇਤੀ ਹੀ ਛੱਡ ਜਾਂਦੀ ਜਿੰਨੀ ਸਮੱਗਰੀ ਦੇਖਦੇ ਹਾਂ ਸਾਰੀ ਦੀ ਸਾਰੀ ਛੱਡ ਕੇ ਚਲੇ ਜਾਣਾ ਫਿਰ ਦੇ ਅੰਦਰ ਇਹ ਠੀਕ ਹੈ ਕੁੱਲੀ ਗੁੱਲੀ ਜੁੱਲੀ ਤਿੰਨ ਚੀਜ਼ਾਂ ਦੀ ਲੋੜ ਹੈ ਪਰ ਜੇ ਜੀਵਨ ਦਾ ਦਾਰੋ ਮਦਾਰ ਇਹ ਹੀ ਬਣਾ ਲਿਆ ਜਾਏ ਕੋਈ ਸੇਵਾ ਨਾ ਕੀਤੀ ਜਾਏ ਪਰਉਪਕਾਰ ਕੁਰਬਾਨੀ ਭਜਨ ਬਾਣੀ ਨਾਮ ਅਭਿਆਸ ਸੰਤਾਂ ਦੀ ਸੰਗਤ ਨਾ ਕੀਤੀ ਜਾਏ ਪਰਮੇਸ਼ਰ ਦੀ ਆਰਾਧਨਾ ਨਾ ਕੀਤੀ ਜਾਏ ਇਹ ਸਾਰਾ ਕੁਝ ਭਾਈ ਨੇ ਸਫਲਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਿਸ ਮਾਇਆ ਨੇ ਖੰਡ ਬ੍ਰਹਿਮੰਡਾਂ ਦੇ ਜੀਵਾਂ ਨੂੰ ਮੋਹਿਆ ਇਹ ਜੀਵ ਇਸ ਮਾਇਆ ਵਿੱਚ ਆਪਣਾ ਆਪ ਪਾ ਰਹੇ ਹੈ ਭਾਵੇਂ ਇਹਦੇ ਚ ਪੈਣ ਨਹੀਂ ਸਾਨੂੰ ਸਾਰਾ ਕੁਝ ਮਿਲ ਜਾਏਗਾ ਪਰ ਇਸ ਮਾਇਆ ਨਾਲ ਪ੍ਰੇਮ ਪਾਉਣ ਨਾਲ ਸਾਰਾ ਕੁਝ ਨਹੀਂ ਮਿਲੇਗਾ ਸੋ ਇਹ ਜਿਹੜੀ ਮਾਇਆ ਹੈ ਇਹ ਭਾਈ ਬੜਿਆਂ ਬੜਿਆਂ ਨੂੰ ਭਰਮਾ ਲੈਂਦੀ ਹੈ ਤਾਹੂ ਮੈਂ ਪਾਓ ਉਸੇ ਮਾਇਆ ਵਿੱਚ ਆਪਣੇ ਆਪ ਨੂੰ ਗਲਤਾਨ ਕਰ ਰਹੇ ਹਨ ਮੁੜ ਮੁੜ ਕੇ ਇਸੇ ਦੀ ਪ੍ਰਾਪਤੀ ਵਾਸਤੇ ਲੱਟੂ ਪੱਟੂ ਹੋ ਰਹੇ ਹਨ ਮਹਾਰਾਜ ਅਰਦਾਸ ਕਰਦੇ ਹਨ ਇਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਜੀਵ ਪੰਜਾਂ ਵਕਾਰਾਂ ਨੂੰ ਗ੍ਰਹਿਣ ਕਰਨ ਕਰਕੇ ਵਿਛਾਈ ਹੈ ਇਹਨਾਂ ਪੰਜਾਂ ਨੂੰ ਦੇਸ਼ਾ ਕਹਿੰਦੇ ਦੇਸ਼ਨਮ ਜ਼ਹਿਰ ਦਾ ਇਹ ਪੰਜ ਜ਼ਹਿਰਾਂ ਕ੍ਰੋਧ ਦੀ ਜ਼ਹਿਰ ਹੈ ਵਕਾਰਾਂ ਦੀ ਜ਼ਹਿਰ ਹੈ ਲੋਭ ਦੀ ਜ਼ਹਿਰ ਹੈ ਮੋਹ ਔਰ ਹੰਕਾਰ ਦੀ ਜ਼ਹਿਰ ਹੈ ਪੰਜ ਡੰਗ ਆ ਮੰਨਦੇ ਸੱਪ ਦੇ ਇੱਕ ਡੰਗ ਹੁੰਦਾ ਉਹ ਮਾਰੇ ਤੇ ਉਹਦਾ ਡੰਗਿਆ ਬਚਦਾ ਨਹੀਂ ਇਹ ਮੰਨਦੇ ਪੰਜ ਡੰਗ ਆ ਬਹੁਤ ਖੜੱਪਾ ਸੱਪ ਆ ਮਨ ਜੋ ਹੈ ਉੱਡਣਾ ਸਾ ਪਿਆਮਨ ਗਿਰਲਿਆਂ ਨੇ ਇਹਨੂੰ ਪਟਾਰੀ ਚ ਪਾਇਆ ਨਹੀਂ ਇਹਦੇ ਡੰਗਾਂ ਨੇ ਬਹੁਤ ਸੰਸਾਰ ਨੂੰ ਤਬਾਹ ਕਰ ਛੱਡਿਆ ਹੋਏ ਰਾਸ ਦੇ ਹੋ ਇਹੋ ਬਕਈ ਜੀਓ ਇਹ ਮਹਾਰਾਜ ਉਸ ਬਕਈ ਜੀਵ ਨੂੰ ਕਿਰਪਾ ਕਰਕੇ ਇਹਨਾਂ ਵਕਾਰਾਂ ਤੋਂ ਰੱਖ ਲਵੋ ਸਤ ਸੰਤੋਖ ਦਇਆ ਧਰਮ ਦੀ ਦਾਤ ਦੇ ਦੇਣਾ ਕਰੋ ਆਪਣਾ ਨਾਮ ਜਿਹੜਾ ਦੇ ਕੇ ਇਹਨਾਂ ਪੰਜਾਂ ਵਕਾਰਾਂ ਤੋਂ ਸਾਨੂੰ ਬਚਾ ਲੈਣਾ ਕਰੋ
ਨਹੀਂ ਤੋ ਸੁਖੀ
ਇਸ ਮਾਇਆ ਤੋਂ ਅੱਜ ਤੀਕ ਕੋਈ ਸੁਖੀ ਨਹੀਂ ਹੋਇਆ ਇਸ ਮਾਇਆ ਪਿੱਛੇ ਜਾ ਜੋਰੂ ਜ਼ਮੀਨ ਪਿੱਛੇ ਰਮਾਇਣ ਦਾ ਯੁੱਧ ਹੋਇਆ ਮਹਾਂਭਾਰਤ ਦਾ ਯੁੱਧ ਹੋਇਆ 18 ਪੁਣੀਆਂ ਕਰਤੀਆਂ ਪਹਿਲੀ ਤੇ ਦੂਜੀ ਵਰਲਡ ਵਾਰ ਹੋਈ ਕੋਈ ਸੁਖੀ ਹੋਇਆ ਪ੍ਰਾਪਤੀ ਹੋਈ ਤਬਾਹੀ ਤੋਂ ਸਵਾਲ ਕੀ ਹੋਇਆ ਸਤਿਗੁਰੂ ਜੀ ਕਹਿੰਦੇ ਹਨ ਇਸ ਮਾਇਆ ਤੋਂ ਸੁਖੀ ਤੇ ਕੋਈ ਹੈ ਨਹੀਂ ਪਰ ਜੀਵ ਮੁੜ ਮੁੜ ਕੇ ਇਸ ਮਾਇਆ ਦੇ ਪਿੱਛੇ ਜਾ ਰਿਹਾ ਉੱਥੋਂ ਮਾਇਆ ਮਿਲ ਜਾਏਗੀ ਪਰ ਮਹਾਂ ਮਾਇਆ ਤਾਂ ਕੀ ਹੈ ਛਾਇਆ ਜੇ ਸੂਰਜ ਵੱਲ ਨੂੰ ਮੂੰਹ ਕਰਕੇ ਤੁਰੀਏ ਭਾਈ ਤੇ ਜਿਹੜੀ ਛਾਂ ਆ ਉਹ ਪਿੱਛੇ ਪਿੱਛੇ ਆਉਂਦੀ ਹੈ ਜੇ ਸੂਰਜ ਨੂੰ ਪਿੱਠ ਦੇ ਕੇ ਤੁਰੀਏ ਛਾਂ ਮੋਹਰੇ ਜਾਂਦੀ ਬੰਦਾ ਪਿੱਛੇ ਆਉਂਦਾ ਜਿੰਨਾ ਦੌੜੂਗਾ ਛਾਂ ਵੀ ਮੋਹਰੇ ਦੌੜੂਗਾ ਜਦੋਂ ਪਿੱਠ ਦੇ ਕੇ ਤੁਰਾਂਗੇ ਇਸ ਮਾਇਆ ਨੂੰ ਇਹ ਤਾਂ ਮਗਰ ਮਗਰ ਆਊਗੀ ਨਹੀਂ ਤਾਂ ਦੁਨੀਆ ਮਾਇਆ ਮਗਰ ਦੌੜਦੀ ਹੈ ਪ੍ਰਾਪਤ ਹੁੰਦੀ ਨਹੀਂ ਪ੍ਰਾਪਤ ਨਹੀਂ ਹੁੰਦੀ ਪਿੱਛੇ ਇੱਕ ਲੇਖ ਸੀ ਕਹਿੰਦੇ ਇੱਕ ਰਾਜੇ ਨੇ ਬਹੁਤ ਮਾਇਆ ਇਕੱਠੀ ਕੀਤੀ ਉਹ ਜੋਤਸ਼ੀ ਹੋ ਗਿਆ ਕਹਿਣ ਲੱਗਾ ਮੈਨੂੰ ਕੁਝ ਦੱਸਣਾ ਸਰ ਉਹ ਕਹਿੰਦਾ ਭਾਈ ਤਾਂ ਇੰਨਾ ਧਨ ਇਕੱਠਾ ਕੀਤਾ ਤੇਰੀਆਂ 10 ਪੁਸ਼ਤਾਂ ਤੱਕ ਨਹੀਂ ਮੁੱਕੇਗਾ ਕਹਿੰਦਾ ਇਹੀ ਤੇ ਪੁੱਛਣਾ ਕਿ 11ਵੀਂ ਦਾ ਕੀ ਬਣੂਗਾ ਗਜਦੇਵ ਗਿਆਰਵੀਂ ਪੁਸ਼ਤ ਦਾ ਕੀ ਬਣੂਗਾ ਬਸ ਇਸ 99 ਦੇ ਫੇਰ ਵਿੱਚ ਪਿਆ ਹੋਇਆ ਭਾਈ ਅੰਤਨ ਬਾਬਾ ਕਰਮ ਸਿੰਘ ਜੀ ਮਹਾਰਾਜ ਪੋਤੀ ਮਰਦਾਨ ਵਾਲੇ ਉਹਨਾਂ ਦੇ ਚਰਨਾਂ ਦੇ ਇੱਕ ਫੌਜੀ ਭਾਈ ਆਇਆ ਬਾਬਾ ਜੀ ਕਹਿਣ ਲੱਗੇ ਆ ਭਾਈ ਫੌਜੀ ਆ ਕਹਿੰਦੇ ਮਹਾਰਾਜ ਮਾਇਆ ਦਾ ਖੁੱਲਾ ਗੁੱਸਾ ਬਖਸ਼ੋ ਕਹਿੰਦੇ ਮੈਂ ਵੀ ਬਹੁਤ ਚਿਰਿਆ ਫੌਜ ਦੀ ਕਿਰਤ ਬਹੁਤ ਵਧੀਆ ਹੁੰਦੀ ਹੈ ਨਾਲੇ ਰਾਸ਼ਟਰ ਦੀ ਸੇਵਾ ਹੁੰਦੀ ਹੈ ਮੇਰੇ ਕੁਰਬਾਨ ਹੋ ਜਾਈਏ ਤੇ ਅਗਲੇ ਲੋਕ ਵੀ ਬਹੁਤ ਵੱਡਾ ਰੁਤਬਾ ਮਿਲਦਾ ਤੈਨੂੰ ਗੁਜ਼ਾਰੇ ਜੋਗੀ ਤਨਖਾਹ ਮਿਲਦੀ ਹੁਣ ਤੂੰ ਸੁਖੀ ਹੈ ਨੜਿਨਵਿਆਂ ਦੇ ਗੇੜ ਚ ਨਾ ਪੈ ਪਏ ਤੈਨੂੰ ਸਾਖੀ ਸੁਣਾ ਦਿੰਦੇ ਹਾਂ ਬਾਬਾ ਜੀ ਕਹਿਣ ਲੱਗੇ ਕਿ ਸ਼ਾਹੂਕਾਰਾਂ ਦਾ ਘਰ ਸੀ ਨੇੜੇ ਮਰਾਸੀਆਂ ਦਾ ਘਰ ਸੀ ਮਰਾਸੀਆਂ ਨੇ ਮੰਗਣਾ ਢੋਲ ਟਮਾਕਾ ਖੜਕਣਾ ਤੁੜਕੇ ਲਾ ਕੇ ਐਨ ਸਗਣਾ ਛਕਾਉਣਾ ਭਾਈ ਤੁੜਕਿਆਂ ਦੀ ਸਮੈਲ ਬੜੀ ਦੂਰ ਤੱਕ ਜਾਣੀ ਉਹ ਸੇਠ ਦੇ ਘਰ ਵਾਲੀ ਸਿਟਾਣੀ ਕਹਿੰਦੀ ਸਾਡਾ ਕਾਹਦਾ ਜੀਵਨ ਆ ਲੱਖਾਂ ਕਰੋੜਾਂ ਪਤੀ ਹੈ ਮੂੰਗੀ ਦੀ ਧੋਮੀ ਦਾ ਮੂੰਗੀ ਦਫਾੜ ਮੂੰਗੀ ਸਾਬਤੀ ਇਹ ਨਹੀਂ ਬਿਮਾਰੀ ਨਿਕਲਦੀ ਵੱਧ ਤੋਂ ਵੱਧ ਮਸਰਾਂ ਦੀ ਧੋਮੀ ਦਾਲ ਕੋਈ ਆ ਰੋਜ਼ ਤੁੜ ਕੇ ਲੱਗਦੇ ਸਾਡੇ ਨੂੰ ਮਰਾਸੀ ਚੰਗੇ ਆ ਸੇਠ ਕਹਿਣ ਲੱਗਾ ਮਰਾਸੀਆਂ ਨੂੰ ਹਟਾ ਦਈਏ ਤੁੜਕਿਆਂ ਤੋਂ ਅੱਗੇ ਉਹ ਕਿਵੇਂ ਕਹਿੰਦੇ ਜਿਵੇਂ ਮੈਂ 99 ਦੇ ਗੇੜ ਚ ਪਿਆ ਉਹਨੂੰ ਵੀ ਪਾ ਦਿੰਦੇ ਹਾਂ ਗੱਲ ਕੇ ਵੱਲੋ ਆਪੇ ਤੁਰ ਕੇ ਬੰਦ ਹੋ ਜਾਣਗੇ ਭਾਈ ਕਹਿੰਦੇ ਜੀ ਉਹ ਕਿਵੇਂ ਕਹਿੰਦੇ ਸੇਠ ਨੇ ਕੀ ਕੀਤਾ 99 ਰੁਪਏ ਲੈ ਕੇ ਨਾ ਛਨੀਲ ਦੀ ਟਾਕੀ ਲਪੇਟ ਕੇ ਉਦੋਂ ਜੀ ਬਣਾ ਕੇ ਚਾਂਦੀ ਚਾਨਣੀ ਸੀ ਮਰਾਸੀਆਂ ਦੇ ਘਰ ਤੁਰ ਕੇ ਕੰਧ ਦੇ ਉੱਤੋਂ ਉਹ ਤੜ ਕੇ ਮਰਾਸੀ ਭਾਈ ਉੱਠਿਆ ਚਾਂਦੀ ਚਾਨਣੀ ਨਾ ਉਹ ਟਾਕੀ ਲਿਸ਼ਕ ਰਹੀ ਸੀ ਦਿਲੇ ਚੁੱਕਿਆ ਖੋਲਿਆ ਮੀਰਜ਼ਾਦੀ ਨੂੰ ਉਠਾਲਿਆ ਮਰਾਸਾਂ ਨੂੰ ਕਿ ਭਾਗਵਾਨ ਨੇ ਅੱਲਾਹ ਤਾਲਾ ਅੱਜ ਆਪਣੀ ਨਵਾਜ਼ ਤੇ ਖੁਸ਼ ਹੋ ਗਿਆ ਜੇ 99 ਰੁਪਏ ਦਿੱਤੇ ਆ ਕੱਲ੍ਹ ਤੂੰ ਫਲਾਨੇ ਤੋਂ 1 ਰੁਪਇਆ ਲਿਆਈ ਸੀ ਨਾ ਜਜਮਾਨਾਂ ਦੇ ਉਹ ਤੂੰ ਪਾ 100 ਹੋ ਜਾਏ 1 ਮੈਂ ਪਾਉਣਾ 101 ਹੋ ਜਾਊ ਹੁਣ ਆਪਣੀ ਮਨੋਂ ਵਿਆਹੁਣ ਵਾਲੀ ਹੈ ਕਿ ਆਪਾਂ ਹੁਣ ਥੋੜਾ ਜੋੜੀਏ, ਜੁੜ ਕੇ ਚਮਕੇ ਕਰੀਏ ਬੰਦ ਢੋਲ ਢਮਕਾ, ਹੁਣ ਥੋੜੀ ਮਾਇਆ ਜੋੜ ਲਈ ਆ। ਬਾਜੀ ਜਿਹੜੇ ਨਵਿਆਂ ਚ ਇੱਕ ਸ਼ਾਮਿਲ ਹੋਣ ਦੀ ਦੇਰ ਸੀ, ਢੋਲ ਵੀ ਬੰਦ ਤੁੜਕਾ ਵੀ ਬੰਦ, ਤੇ ਮਰਾਸੀ ਤੇ ਹੁਣ ਤੁਸੀਂ ਮੂੰਹ ਸੁੱਤੇ ਰਹਿੰਦੇ ਬੋਲਦੇ ਹੀ ਨੀ। ਫਿਰ 199 ਹੋਇਆ, ਫਿਰ 299 ਦਾ ਫਿਕਰ ਹੋ ਗਿਆ, ਫਿਰ 299 ਹੋਏ, ਫਿਰ 300 ਬਣਾਉਣ ਦਾ ਫਿਕਰ ਹੋ ਗਿਆ, ਫਿਰ 399 ਹੋਏ ਪੂਰਾ 400, ਫਿਰ 499 ਤੇ 500 ਗਾਂਹ ਤੇ ਗਾਂਹ ਵਧੀ ਗਏ। ਬਸ ਮਰਾਸੀ ਚਾਂਦ ਹੋ ਗਿਆ। ਲਾਲੀ ਕਹਿਣ ਲੱਗੀ, ਸੇਠ ਜੀ ਹੁਣ ਨੀ ਮਰਾਸੀ ਕੁਛ ਕਰੇ, ਕਹਿੰਦੇ ਤੈਨੂੰ ਕਿਹਾ ਸੀ ਨਾ ਮੇਰੇ ਵਾਂਗ 99 ਦੇ ਗੇੜ ਚ ਕਰ। ਸੇਠ ਕਹਿਣ ਲੱਗਾ, ਭਾਈ ਮਰਾਸੀ ਹੁਣ ਤੁੜਕਾ ਵੀ ਨਹੀਂ ਲੱਗਦਾ, ਢੋਲ ਵੀ ਨਹੀਂ ਖੜਕਦਾ, ਗੱਲ ਕੀ ਹੈ? ਕਹਿੰਦੇ ਮਹਾਰਾਜ ਤੁਹਾਨੂੰ ਅਮੀਰਾਂ ਨੂੰ ਗੱਲਾਂ ਆਉਣੀਆਂ, ਅਸੀਂ ਗਰੀਬ ਆਦਮੀ ਹੈ। ਕਹਿੰਦੇ ਉਦਣ ਦਾ ਗਰੀਬ ਆ ਜਿੱਦਣ ਦਾ 99 ਦੇ ਗੇੜ ਚ ਪਿਆ। ਫਿਰ ਪਤਾ ਲੱਗਾ ਵੀ ਉਹ ਸੇਠ ਨੇ ਦਿੱਤੇ, ਅੱਲਾਹ ਤਾਲਾ ਨੇ ਨਹੀਂ ਦਿੱਤੇ। ਬਾਬਾ ਕਰਮ ਸਿੰਘ ਕਹਿੰਦੇ, ਫੌਜੀਆ 99 ਦਾ ਗੇੜ ਇਹੋ ਜਿਹਾ ਹੁੰਦਾ, ਇਹ ਚ ਪੈ ਗਿਆ ਫਿਰ ਤੂੰ ਹੋਣਾ ਕੁਝ ਨੇ, ਨਾ ਸੇਵਾ ਹੋਣੀ ਹੈ, ਨਾ ਭਜਨ ਹੋਣਾ, ਨਾ ਬਾਣੀ ਪੜ ਹੋਣੀ, ਨਾ ਸੰਤਾਂ ਦੀ ਸੰਗਤ ਹੋਣੀ ਹੈ, ਹੁਣ ਤੂੰ ਵੇਖਦਾ ਕਿੱਧਰ ਤੁਰਨਾ। ਕਹਿੰਦੇ ਮਹਾਰਾਜ ਫਿਰ ਤਾਂ ਤੁਹਾਡਾ ਹੁਕਮ ਹੀ ਠੀਕ ਹੈ ਭਾਜੀ। ਇਸ ਕਰਕੇ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਜਿਸ ਮਾਇਆ ਤੋਂ ਸੁਖੀ ਤੇ ਕੋਈ ਹੈ ਨਹੀਂ, ਪਰ ਦੁਨੀਆ ਮੁੜ ਮੁੜ ਕੇ ਇਹਦੇ ਪਿੱਛੇ ਜਾ ਰਹੀ ਹੈ।
ਛੋੜ ਜਾਏ ਜੋ ਸਰਬ ਕੋ,
ਇਹ ਮਾਇਆ ਜਿਹੜੀ ਸਾਰਿਆਂ ਨੂੰ ਛੱਡ ਕੇ ਚਲੇ ਜਾਂਦੀ ਹੈ, ਕਿਸੇ ਨੂੰ ਅਮੀਰ ਬਣਾਉਂਦੀ ਹੈ, ਕਿਸੇ ਨੂੰ ਗਰੀਬ, ਜਿਹਦੇ ਕੋਲ ਬਹੁਤੀ ਉਹ ਵੀ ਦੁਖੀ, ਜਿਹਦੇ ਕੋਲ ਹੈ ਨੀ ਉਹ ਵੀ ਦੁਖੀ। ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਔਰ ਜਿਹਦੇ ਘਰ ਕੋਲ ਬਹੁਤੀ ਹੈ ਉਹਨੂੰ ਚਿੰਤਾ ਕਿ ਟੈਕਸ ਨਾ ਪੈ ਜਾਏ, ਚੋਰ ਡਾਕੂ ਨਾ ਲੁੱਟ ਕੇ ਲੈ, ਉਹਨਾਂ ਨੂੰ ਇਹ ਪਿਆ ਹੋਇਆ ਕੋਈ ਜਾਨਲੇਵਾ ਹਮਲਾ ਨਾ ਹੋ ਜਾਏ। ਜਿਸ ਗ੍ਰਹਿ ਥੋੜੀ ਸੋ ਤੇਰੇ ਪਰਮਾਤਾ, ਜਿਸ ਘਰ ਵਿੱਚ ਥੋੜੀ ਹੈ ਉਹ ਭੱਜੇ ਫਿਰਦੇ ਦਿਨ ਰਾਤ ਫੁਲਾਣੇ ਨਾ ਮਿਲ ਜਾਊਗੀ। ਇੰਡੀਆ ਛੱਡ ਕੇ ਇੱਥੇ ਆਏ, ਜਿੱਥੇ ਵੀ ਬੈਂਕਾਂ ਨੇ ਪੁਰਕੀ ਕਰ ਲਈ ਕੋਈ, ਜਿੱਥੇ ਵੀ ਬਾਜ਼ਾਰ ਬਹੁਤ, ਜਿੱਥੇ ਮਰਜ਼ੀ ਚਲ ਜਾਓ ਮੱਥਾ ਨਾਲੇ ਜਾਣਾ। ਗੱਜ ਕੇ ਬੋਲੋ, ਜੇ ਭਾਗ ਸਾਥ ਨਹੀਂ ਦਿੰਦੇ, ਭਾਵੇਂ ਭਾਈ ਅਮਰੀਕਨਾਂ ਦੇ ਰਾਗ ਚ ਬਹਿ ਕੇ ਚੰਦ ਤੇ ਚਲ ਜਾਇਓ, ਉੱਥੇ ਵੀ ਭੁੱਖ ਨਾਲੇ ਜਾਣੀ ਹੈ। ਜੇ ਗੁਰੂ ਨੇ ਦੇਣਾ ਸਬਰ ਕਰ ਲਓਗੇ, ਉੱਥੇ ਹੀ ਬਰਕਤ ਪਾ ਦੂਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਛੋੜ ਜਾਏ ਜੋ ਸਗਲ ਕੋ, ਜਿਹੜੀ ਸਾਰਿਆਂ ਨੂੰ ਛੱਡ ਕੇ ਚਲੇ ਜਾਂਦੀ ਹੈ, ਫਿਰ ਲਪਟਾਓ, ਫਿਰ ਉਸੇ ਮਾਇਆ ਨੂੰ ਲਪਟ ਕੇ ਚਿੰਬੜ ਰਹੇ ਹੈ, ਉਹਦੇ ਚ ਲੰਪਟ ਹੋ ਰਹੇ ਹੈ, ਉਹਦੇ ਚ ਲੀਨ ਹੋ ਰਹੇ ਹੋ, ਉਹਦੇ ਚ ਮੁੜ ਮੁੜ ਕੇ ਪਾ ਰਹੇ, ਜਿਵੇਂ ਭੇਡ ਖੂਜ ਡਿੱਗਦੀ ਦੂਜੀਆਂ ਡਿੱਗੀ ਜਾਂਦੀਆਂ। ਮਾਇਆ ਦੀ ਪ੍ਰਾਪਤੀ ਵਾਸਤੇ ਬਸ ਉਸੇ ਮਾਇਆ ਦੀ ਪ੍ਰਾਪਤੀ ਰੂਪੀ ਤ੍ਰਿਸ਼ਨਾ ਦੇ ਖੂਹ ਵਿੱਚ ਪੈ ਰਹੇ ਡਿੱਗ ਰਹੇ ਹਾਂ। ਸ਼ਿਵ ਜੀ ਦੀ ਆਰਾਧਨਾ ਕੀਤੀ ਭਾਈ ਤੇਰੇ ਨੇ, ਗਰੀਬ ਬਹੁਤ ਹੈ, ਸ਼ਿਵ ਜੀ ਨੇ ਚਾਰ ਮੋਮਬੱਤੀਆਂ ਦੇ ਦਿੱਤੀਆਂ। ਕਹਿੰਦੇ ਇੱਕ ਜਗ੍ਹਾ ਕੇ ਪੂਰਬ ਨੂੰ ਜਾਏ, ਜਿੱਥੇ ਬੁੱਝ ਜਾਏ ਜਗ੍ਹਾ ਬਣਾ, ਸੋਨਾ ਮਿਲੂਗਾ, ਜੇ ਨਾ ਕਈ ਹੈ ਮਿਟੇ ਫਿਰ ਦੂਜੀ ਪੱਛਮ ਨੂੰ ਜਾਏ, ਉੱਥੋਂ ਚਾਂਦੀ ਮਿਲੂਗੀ, ਜੇ ਨਾ ਤ੍ਰਿਸ਼ਨਾ ਮਿਟੇ ਫਿਰ ਤੂੰ ਉੱਤਰ ਨੂੰ ਚਲ ਜਾਈ, ਉੱਥੋਂ ਹੀਰੇ ਬਹਿਣਗੇ। ਚੌਥੀ ਦਿਸ਼ਾ ਨਾ ਆ ਗਿਆ, ਇਮਤਿਹਾਨ ਵੀ ਕਰ ਲਈਏ ਤੇ ਸ਼ਿਵ ਜੀ ਨੇ ਲਾਰਾ ਲੱਪਾ ਹੀ ਲਾਤਾ ਭਾਈ। ਤੇ ਅੱਜ ਕੱਲ੍ਹ ਦੁਨੀਆਂ ਦੇ ਬੰਦੇ ਵੀ ਲਾਰਾ ਲੱਪਾ ਬਹੁਤ ਲਾਉਂਦੇ ਆ, ਇਹ ਸ਼ਿਵ ਜੀ ਤੇ ਵੀ ਸ਼ਾਇਦ ਕਲਯੁਗ ਦਾ ਪ੍ਰਭਾਵ ਪੈ ਗਿਆ ਹੋਵੇ। ਪ੍ਰੀਖਿਆ ਤਾਂ ਕਰ ਲਈਏ ਨਾ ਸ਼ਿਵ ਜੀ ਦੀ, ਬੋਲੀ ਬਾਲ ਕੇ ਤੁਰ ਪਿਆ ਪੂਰਬ ਨੂੰ, ਮੇਰੇ ਪੁੱਟਿਆ ਸੋਨਾ ਨਿਕਲਿਆ। ਕਹਿੰਦਾ ਬਹੁਤ ਮੌਜ ਹੋ ਗਈ, ਸ਼ਿਵ ਜੀ ਤੇ ਨਹੀਂ ਹਾਲੇ ਕਲਯੁਗ ਦਾ ਪ੍ਰਭਾਵ। ਕਹਿੰਦਾ ਇਹ ਤਾਂ ਹੁਣ ਆਪਣਾ ਹੀ ਖਾਣ ਬਣ ਗਏ, ਸੋਨੇ ਦੀ ਮੌਜ ਹੈ, ਦੂਆ ਪਾਸਾ ਵੀ ਦੇਖ ਲਈਏ। ਉਧਰ ਤੁਰ ਪਿਆ, ਜਿਲੇ ਪਟਿਆ ਚਾਂਦੀ ਮਿਲ ਗਈ, ਕਹਿੰਦਾ ਇਹ ਵੀ ਖਜ਼ਾਨਾ ਆਪਣੇ ਕੋ ਆ ਗਿਆ। ਤੀਜੇ ਪਾਸੇ ਦੇਖ ਲਈ, ਉਹ ਪੁੱਟਿਆ ਹੀਰੇ, ਕਹਿਣ ਲਾ ਇਹ ਵੀ ਖਜ਼ਾਨਾ ਆਪਣਾ ਹੋ ਗਿਆ। ਕਹਿੰਦਾ ਸ਼ਿਵ ਜੀ ਖਜਰਾ ਬਹੁਤ ਹੈ। ਚੌਥਾ ਪਾਸਾ ਆਪਣੇ ਲਈ ਰਿਜ਼ਰਵ ਰੱਖ ਲਿਆ ਸ਼ਿਵ ਜੀ ਨੇ, ਜਾਣਾ ਆਪਾਂ ਜ਼ਰੂਰ ਆ, ਭਾਵੇਂ ਉਹਨੇ ਰੋਕਿਆ ਹੀ ਹੈ। ਉਧਰ ਚਲ ਗਿਆ ਪਰਵਾਰਾ ਹੋ ਕੇ, ਮਿਲੇ ਜਾ ਕੇ ਪੁੱਟਿਆ, ਇੱਕ ਘੋੜਾ ਨਿਕਲਿਆ। ਕਹਿੰਦਾ ਇੱਥੇ ਦਾ ਬਹੁਤ ਵੱਡਾ ਖਜ਼ਾਨਾ ਹੋ, ਘੋੜਾ ਨਿਕਲਿਆ। ਦਰਵਾਜ਼ਾ ਆ ਗਿਆ, ਮੁੰਡਾ ਬਾਹਰੋਂ ਲੱਗਾ ਸੀ, ਖੋਲ ਕੇ ਅੰਦਰ ਗਿਆ, ਇੱਕ ਗੁਰੜੀ ਮਾਈ ਚੱਕੀ ਫਿਰ ਰਹੀ, ਦਾਣੇ ਪੀ ਰਹੀ। ਉਹ ਕਹਿੰਦੀ ਪੁੱਤ ਆਈ, ਮੈਂ ਥੋੜੀ ਜਿਹੀ ਕਿਰਿਆ ਕਰਿਆ ਮੈਂ ਆਪ ਦੋ ਕੇ ਗਾਲੇ ਪਾਈ ਹੁਣੇ ਆਈ ਇਹਨੂੰ ਗਾਲੇ ਪਾਉਣ ਲਾਤਾ ਬਾਹਰ ਆ ਕੇ ਕੁੰਡਾ ਲਾਤਾ ਮਾਈ ਕਹਿੰਦੇ ਮਾਈ ਤੂੰ ਤਾਂ ਬੜੀ ਠੱਗਣੀ ਮੋਮੋ ਠੱਗਣੀ ਨਿਕਲੀ ਮੈਨੂੰ ਫਸਾ ਕੇ ਤੇ ਕੁੰਡਾ ਲਾਤਾ ਕਹਿੰਦੇ ਮੈਂ ਵੀ ਮੋਮਬੱਤੀਆਂ ਦੇ ਚੱਕਰ ਚ ਪਈ ਸੀ ਮੈਨੂੰ ਤੂੰ ਕੱਢਿਆ ਮੇਰੇ ਨਾਲ ਜ਼ਿਆਦਾ ਤ੍ਰਿਸ਼ਨਾਲੂ ਸੀ ਹੁਣ ਤੇਰੇ ਨੂੰ ਵੱਧ ਆਊ ਤੈਨੂੰ ਕੱਢ ਲਓ ਭਾਈ ਇੱਥੇ ਚੱਕੀ ਪੈਰੀ ਚ ਦ੍ਰਿਸ਼ਟਾਂਤ ਦਾ ਮਤਲਬ ਬਸ ਸਾਰਾ ਸੰਸਾਰ ਤੇ ਚੱਕੀ ਦੀ ਗਿੱਲਾ ਪੀਣ ਪੀ ਰਿਹਾ ਉਹ ਮਿਲ ਜੂ ਉਹ ਮਿਲ ਜੂ ਚੱਕੀ ਚ ਗਿੱਲੇ ਦਾਣੇ ਪਾ ਲਈਏ ਨਿਕਲਦੇ ਤਾਂ ਹੁੰਦੇ ਹੀ ਨਹੀਂ ਆਟਾ ਕਿ ਦੋਨੇ ਨਾਲੇ ਚਿੰਬੜੀ ਜਾਂਦੇ ਬਸ ਇਸੇ ਗਿੱਲੇ ਪੀਣ ਵਿੱਚ ਸੰਸਾਰ ਪਿਆ ਹੋਇਆ ਪ੍ਰਾਪਤੀ ਕੁਛ ਨਹੀਂ ਦੇਖੀ ਜਾਂਦਾ ਅੱਜ ਕੁਝ ਮਿਲ ਜੂ ਅੱਜ ਮਿਲ ਜੂ ਇਹ ਹਾਲਾਤ ਹੈ ਭਾਈ ਸਤਿਗੁਰੂ ਜੀ ਕਹਿੰਦੇ ਹਨ ਛੋੜ ਜਾਏ ਜੋ ਸਗਲ ਕੋ ਜਿਹਨ ਸਾਰਿਆਂ ਨੂੰ ਛੱਡ ਜਾਣਾ ਹਾਂਜੀ ਫਿਰ ਫਿਰ ਲਪਟਾਓ ਫਿਰ ਫਿਰ ਮੁੜ ਮੁੜ ਕੇ ਉਸੇ ਮਾਇਆ ਨੂੰ ਚਿੰਬੜ ਰਿਹਾ ਹੈ
ਕਰਹੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ
ਬੇਨਤੀ ਕਰਦੇ ਹਨ ਇਹ ਕਰਨਾ ਪਤੇ ਕਰਨਾ ਨੂੰ ਕਰਨ ਵਾਲੇ ਮਾਲਕ ਤੇਰੇ ਚਰਨਾਂ ਚ ਬੇਨਤੀ ਹੈ ਇਸ ਮੋਹਣੀ ਮਾਇਆ ਦੇ ਜਾਲ ਤੋਂ ਸਾਨੂੰ ਛੁਡਾ ਲਓ ਇਸ ਮੋਹਣੀ ਮਾਇਆ ਦੇ ਜਾਲ ਚੋਂ ਛੁਡਾ ਲਓ ਹਰ ਵੇਲੇ ਤੇਰੇ ਗੁਣ ਗਾਉਂਦੇ ਰਹੀਏ ਤੇਰੇ ਗੁਣ ਗਾਈਏ ਭਜਨ ਬਾਣੀ ਕਰੀਏ ਸਿਮਰਨ ਕਰੀਏ ਹੁਣ ਸੈਣ ਆਈ ਸੀ ਉੱਧਰ ਹੁਣ ਭਾਈ ਸੰਤਾਂ ਦੀ ਸੰਗਤ ਚੱਲ ਜਾਣਾ ਕਥਾ ਵਾਰਤਾ ਸੁਣ ਘਰ ਵਾਲੀ ਨਿਆਣ ਨਾ ਕਹਿਣਾ ਕਿ ਕੋਈ ਰਾਸ਼ਨ ਪਾਣੀ ਵੀ ਲਿਆ ਕਰ ਨਿਆਣਿਆਂ ਦਾ ਵੀ ਫਿਕਰ ਕਰ ਬਸ ਮੈਂ ਰਾਜੇ ਦੇ ਜਾਣਾ ਸੇਵਾ ਕਰਨ ਉੱਥੋਂ ਤਨਖਾਹ ਮਿਲਣ ਵਾਲੀ ਹੈ ਕਹਿੰਦੇ ਉਹ ਕਈ ਮਹੀਨੇ ਨਿਕਲ ਗਿਆ ਤੈਨੂੰ ਤਨਖਾਹ ਨਹੀਂ ਮਿਲਦੀ ਕਹਿੰਦੇ ਇਕੱਠੇ ਖਜ਼ਾਨਾ ਦੇ ਦੂਰ ਆ ਜਾਣਾ ਕਥਾ ਵਾਰਤਾ ਸੁਣ ਕਥਾ ਵਾਰਤਾ ਸੁਣ ਜਾਣਾ ਰਾਜੇ ਦੀ ਮਾਲਿਸ਼ ਕਰਨ ਜਾਂਦਾ ਸੀ ਅਖੀਰ ਭਾਈ ਉੱਥੇ ਬਿਨਾਂ ਗਿਆ ਤੇ ਫਿਰ ਪਰਮੇਸ਼ਰ ਨੇ ਇਹਦੇ ਸਾਰੇ ਕਾਰਜ ਕੀਤੇ ਸੀ ਸੈਣ ਰਾਈ ਬੁਦਕਾਰੀਆਂ ਉਹ ਘਰ ਘਰ ਸੁਣਿਆ ਪ੍ਰਗਟ ਹੋਇਆ ਸਾਧ ਸੰਗ ਭਗਤਾਂ ਮੈਂ ਗਣਿਆ ਉਹ ਸੈਣ ਰਾਈ ਭਗਤਾਂ ਚ ਗਿਣਿਆ ਗਿਆ ਪਰਮੇਸ਼ਰ ਨੇ ਉਹਦੀ ਲਾਜ ਰੱਖੀ ਸੀ ਕਬੀਰ ਦੀ ਵੀ ਲਾਜ ਰੱਖੀ ਸੀ ਇਹ ਮਹਾਰਾਜ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਐਸੀ ਮਹਾਰਾਜ ਕਿਰਪਾ ਕਰ ਦਿਓ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਆਪਣੀ ਭੂਆ ਕੁੰਤੀ ਨੂੰ ਹੁਣ ਅਸੀਂ ਜੋਤੀ ਜੋਤ ਸਮਾ ਜਾਣਾ ਭੂਆ ਜੀ ਬਾਹਰ ਮੰਗ ਲਓ ਕਹਿੰਦੇ ਮਹਾਰਾਜ ਠੀਕ ਹੈ ਤੁਹਾਡੀ ਕਿਰਪਾ ਕਹਿੰਦੇ ਨਹੀਂ ਬਾਹਰ ਜ਼ਰੂਰ ਕਹਿੰਦੇ ਮਹਾਰਾਜ ਬਾਹਰ ਦੇਣਾ ਤੇ ਫਿਰ ਭੁੱਖ ਤੇ ਨੰਗ ਦੇ ਦਿਓ ਗੱਜ ਕੇ ਬੋਲੋ ਕਹਿੰਦੇ 12 ਸਾਲ ਤੇਰੇ ਪੁੱਤਾਂ ਨੇ ਬਨਵਾਸ ਭੋਗਿਆ ਨਹੁੰ ਤੇਰੀ ਨੰਗੀ ਕਰਨ ਲੱਗ ਪੈ ਮਹਾਂਭਾਰਤ ਦਾ ਯੁੱਧ ਹੋਇਆ ਹਾਲੇ ਭੁੱਖ ਨੰਗ ਮੰਗੀ ਜਾਣੀ ਕਹਿੰਦੇ ਮਹਾਰਾਜ ਭੁੱਖ ਨੰਗ ਰਹੀ ਤੇ ਤੂੰ ਚੇਤੇ ਰਿਹਾ ਤੇ ਜੇ ਦੁਰਯੋਧਨ ਮੂੰਹ ਮਾਇਆਧਾਰੀ ਬਣ ਜਾਂਦੇ ਅਸੀਂ ਵੀ ਆਕਾਸ਼ ਨੂੰ ਤਾਰੇ ਤੋੜਨੇ ਸੀ ਤੂੰ ਚੇਤੇ ਵੀ ਤਾਂ ਹੀ ਰਿਹਾ ਪਹਿਲਾਂ ਅਸੀਂ ਝਾੜੂ ਵੀ ਫੇਰਦੇ ਹਾਂ ਗੁਰਦੁਆਰੇ ਵੀ ਜਾਂਦੇ ਹਾਂ ਸੰਤਾਂ ਕੋਲ ਵੀ ਜਾਂਦੇ ਹਾਂ ਜੋੜੇ ਵੀ ਝਾੜਦੇ ਹਾਂ ਪੋਚੇ ਵੀ ਲਾਉਂਦੇ ਹਾਂ ਭਾਂਡੇ ਵੀ ਮਾਂਜਦੇ ਹਾਂ ਆਟਾ ਵੀ ਖਾਂਦੇ ਹਾਂ ਹੋਰ ਗੁਰੂ ਗ੍ਰੰਥ ਸੇਵਾ ਵੀ ਕਰਦੇ ਹਾਂ ਜਿਹੜੇ ਚਾਰ ਪੌਡਾਂ ਹੋ ਜਾਣੀਆਂ ਤੇ ਜਿਹੜਾ ਗੁਰਦੁਆਰੇ ਜਾਓ ਕਹਿੰਦੇ ਉੱਥੇ ਕੀ ਲੈਣ ਜਾਂਦੇ ਗੱਜ ਕੇ ਬੋਲੋ ਨਹੀਂ ਜਾਂਦਾ ਹੁੰਦਾ ਜਿਹਦੇ ਸਾਰਾ ਕੁਝ ਮਿਲ ਗਿਆ ਫਿਰ ਗੁਰਦੁਆਰਾ ਭੁੱਲ ਗਿਆ ਦੇਖ ਲਓ ਮਾਇਆ ਨੇ ਭੁਲਾਤਾ ਕਿਉਂਕਿ ਇਸ ਮਾਇਆ ਕੇ ਤੀਨ ਨਾਮ ਪੰਜਾਬੀ ਵੀ ਚੇਤੇ ਕਰਾ ਦਈਏ ਪਰਸੂ ਪਰਸਾ ਪਰਸ ਨਾਮ ਪਹਿਲਾਂ ਤਾਂ ਪਰਸੂ ਹੁੰਦਾ ਜੇ ਥੋੜੀ ਜਿਹੀਆਂ ਕੋਡਾਂ ਆ ਜਾਣ ਫਿਰ ਪਰਸਾ ਬਣ ਜਾਂਦਾ ਤੇ ਜੇ ਖੁੱਲਾ ਕਫਾਜ ਹੈ ਲਾਲਾ ਪਰਸ ਰਾਮ ਜੀ ਕਿੱਧਰ ਜਾ ਰਹੇ ਬੰਦਾ ਉਵੇਂ ਹੁੰਦਾ ਤੇ ਜਿਲ੍ਹੇ ਭਾਈ ਪਰਸ ਰਾਮ ਬਣ ਜਾਂਦਾ ਜਾਂ ਕੋਈ ਪਦਵੀ ਮਿਲ ਜਾਂਦੀ ਹੈ ਫਿਰ ਤੁਸੀਂ ਦੇਖ ਲਿਓ ਉਹਦੀ ਹਵਾ ਹੀ ਬਦਲ ਜਾਓ ਗਰੀਬ ਜੀ ਦਾ ਫਿਰ ਸਾਸਰੀ ਗੱਲ ਵੀ ਪ੍ਰਵਾਨ ਨਹੀਂ ਕਰਦਾ ਮਹਾਰਾਜ ਕਹਿੰਦੇ ਜੋ ਨਿਰਧਨ ਸਰਧਨ ਕਹਿ ਜਾਵੇ ਜੇ ਤਾਂ ਨਿਰਧਨ ਸਰਧਨ ਦੇ ਚੱਲ ਜਾਏ ਅਮੀਰ ਦੇ ਅੱਗੇ ਬੈਠਾ ਭੀਟ ਪਰਾਏ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਤੇ ਲੀਆ ਬਿਠਾਏ ਜੇ ਗਰੀਬ ਦੇ ਅਮੀਰ ਆ ਜਾਏ ਵਧੀਆ ਫਲਕ ਬਿਠਾਊਗਾ ਆਓ ਮਹਾਰਾਜ ਧੰਨਵਾਦ ਪੂਜਾ ਸਤਿਕਾਰ ਜਲ ਪਾਣੀ ਸਾਰੀ ਸੇਵਾ ਜੇ ਤੇਰੇ ਗਰੀਬ ਚੱਲ ਜਾਏ ਪਿੱਠ ਫੇਰ ਕੇ ਬਹਿ ਜੂ ਇਹਨੂੰ ਸਵੇਰੇ ਮੂਡ ਖਰਾਬ ਕਰਤਾ, ਕੁਝ ਮੰਗਣੇ ਆਇਆ ਹੁਣ ਕਹਿ ਕੇ ਬੋਲੋ ਮੰਗਦਾ ਭਾਵੇਂ ਸੁੱਤੇ ਸਿੱਧੇ ਆਇਆ। ਮਾਇਆ ਜਿਲੇ ਆ ਜਾਂਦੀ ਹੈ ਫਿਰ ਇਸ ਤਰ੍ਹਾਂ ਦੀ ਨਿਗਾਹ ਜਿਹੜੀ ਹੈ ਉਹ ਭਾਈ ਇਨਸਾਨ ਦੀ ਬਦਲਣ ਦੀ। ਉਹ ਬੰਦੇ ਜਦੋਂ ਕਿਤੇ ਫੇਰ ਝਟਕਾ ਲੱਗ ਜਾਏ ਫੇਰ ਬੇਨਤੀਆਂ ਕਰਨਗੇ ਗੱਜ ਕੇ ਬੋਲੋ ਬਹੁਤ ਔਖਾ। ਸ਼ਰਾਬ ਦੀ ਪਿਆਲੀ ਹੁੰਦੀ ਹੈ ਇਹ ਵੀ ਸੰਭਾਲਣੀ ਬਹੁਤ ਔਖੀ। ਦੇਖ ਲਓ ਕੱਪੜਿਆਂ ਤੋਂ ਬਾਹਰ ਹੋਇਆ ਕਰਦਾ ਹੁੰਦਾ, ਕੋਈ ਧੀ ਨਹੀਂ ਦੇਖਦਾ ਭੈਣ ਨਹੀਂ ਦੇਖਦਾ, ਬਕੜ ਬਾਦ ਪੂਰਾ ਕਰੂ ਪਿਆਲੀ ਪੀ ਕੇ ਆਪਣਾ ਸਾਹਮਣਾ ਚਾਰ ਕੌਡਾਂ ਆ ਜਾਣ ਇਹ ਵੀ ਸਾਹਮਣਾ ਬਹੁਤ ਔਖਾ ਹੋ ਜਾਂਦਾ। ਜਵਾਨੀ ਚੰਗੀ ਹੋਵੇ ਇਹ ਵੀ ਸਾਹਮਣੀ ਬਹੁਤ ਔਖੀ ਹੈ। ਤੇ ਜੇ ਉੱਚੀ ਪਦਵੀ ਮਿਲ ਜਾਏ ਫਿਰ ਵੀ ਭਾਈ ਦਰਬਾਰ ਸਾਹਿਬ ਨੂੰ ਤੋਪਾਂ ਡੋਕ ਦਿੰਦੇ ਗੱਲ ਬੋਲੋ
ਵਾਹਿਗੁਰੂ।
ਇਹ ਨਸ਼ੇ ਹੈ ਇਹ ਸਾਹਮਣੇ ਬਹੁਤ ਔਖੇ ਹੈ। ਇਹ ਤਾਂ ਗੁਰੂ ਮਹਾਰਾਜ ਜੀ ਤੇ ਕਿਰਪਾ ਕਰੇ, ਨਹੀਂ ਤਾਂ ਫਿਰ ਮਾਇਆ ਧਾਰੀ ਆ ਤੰਨਾ ਬੋਲਾ ਸਾਵਧਾਨ ਸੁਣੀ ਬਹੁ ਰੋਲ ਝੋਲਾ। ਇੱਕ ਨੇ ਮਿਨਿਸਟਰ ਬਣਨਾ ਸੀ ਭਾਈ, ਉਹ ਬਣ ਤੋਂ ਪਹਿਲਾਂ ਹੁਣ ਡਾਉਂਡੀ ਪਟਾਈ, ਅੱਜ ਭਾਈ ਮੇਰੇ ਤੋਂ ਕਿਸੇ ਨੇ ਮੰਗਣਾ ਤੇ ਮੰਗ ਲਓ, ਕੰਮ ਕਰਾਉਣਾ ਕਰਾ ਲਓ, ਕੱਲ ਨੂੰ ਮੈਂ ਇਹਨਾਂ ਤੇ ਬੋਲਾ ਹੋ ਜਾਣਾ। ਸਾਰੇ ਹੈਰਾਨ ਆ ਵੀ ਕੱਲ ਉਹਨਾਂ ਬੋਲਾ ਕਿਵੇਂ ਹੋ ਜਾਊ। ਕਹਿੰਦਾ ਅੱਜ ਅੱਜ ਕਰਾ ਲਓ, ਕੱਲ ਨੀ ਮੈਂ ਅੜਕੇ ਆਉਣਾ ਤੁਹਾਡੇ, ਅੰਨਾ ਬੋਲਾ ਹੋ ਜਾਣਾ। ਕੱਲ ਆ ਗਿਆ, ਪਰਸੋਂ ਆ ਗਈ, ਚੌਥ ਆ ਗਿਆ, ਹੁਣ ਜਿਹੜਾ ਕੰਮ ਕਰਾਉਣ ਜਾ ਕੇ ਉਹ ਬੋਲੇ ਹੀ ਨਾ। ਹੁਣ ਜੀ ਆਰਾਮ ਫਰਮਾ ਰਹੇ, ਹੁਣ ਫਲਾਨਾ ਕਰ ਰਹੇ, ਫਲਾਨਾ ਕਰ ਰਹੇ। ਹੁਣ ਤਾਂ ਕਈ ਬਾਬੇ ਵੀ ਇਹੋ ਜਿਹੇ ਮਨੇਟਰਾਂ ਨੂੰ ਵੀ ਔਖੇ ਮਿਲਦੇ, ਕੋਈ ਗੱਲ ਕੇ ਬੋਲੋ। ਧਾਰਮਿਕ ਬੰਦੇ ਵੀ ਕਈ ਇਹੋ ਜਿਹੇ ਹੈ, ਮਨੇਟਰਾਂ ਨੂੰ ਵੀ ਮਿਲਣਾ ਔਖਾ, ਉਹਨਾਂ ਨੂੰ ਉੱਥੇ ਵੀ ਟਿਕਟਾਂ ਤੇ ਜਾਣਾ ਪੈਂਦਾ। ਇਹ ਰਾਜਨੀਤਿਕਾਂ ਦੀ ਹਵਾ ਧਾਰਮਿਕ ਬੰਦਿਆਂ ਦੇ ਵੱਲ ਵੀ ਪੈ ਚੁੱਕੀ ਹੈ ਹਵਾ ਇਹੋ ਜੀ। ਉਹ ਸਾਧ ਸੰਗਤ ਜੀਓ ਜਿਲੇ ਜਾਣ ਬੋਲਣੇ ਨਾ, ਉਹ ਉਹਦੇ ਨਿਕਟਵਰਤੀ ਪ੍ਰੇਮੀ ਨੂੰ ਲਗਾਏ ਤੇ ਅਸੀਂ ਮਨਿਸਟਰ ਸਾਹਿਬ ਕੋ ਆਏ ਹਾਂ, ਉਹ ਬੋਲਦਾ ਹੀ ਨਹੀਂ। ਕਹਿੰਦੇ ਭਾਈ ਕੀ ਗੱਲ, ਤੈਨੂੰ ਮਨਿਸਟਰ ਬਣਾਇਆ ਸੀ ਪਰਜਾ ਦੀ ਸੇਵਾ ਦੇ। ਕਹਿੰਦੇ ਕੱਲ ਮੈਂ ਇਹਨਾਂ ਨੂੰ ਐਲਾਨ ਕੀਤਾ ਸੀ ਅੱਜ ਕਰਾਉਣਾ ਕਰਾ ਲਓ, ਕੱਲ ਮੈਂ ਅੰਨਾ ਦੇ ਬੋਲਾ ਹੋ ਜਾਣਾ। ਕਿਉਂ ਬਾਣੀ ਕਹਿੰਦੀ ਮਾਇਆ ਧਾਰੀ ਆਤਾਨਾ ਬੋਲਾ, ਸਾਵਧਾਨ ਸੁਣੇ ਬਹੁ ਰੋਲ ਪਚੋਦਾ। ਮਹਾਰਾਜ ਝੂਠ ਲੈ ਗਿਆ, ਕਹਿੰਦਾ ਕਹਿੰਦੇ ਅੱਜ ਮੈਂ ਅੰਨਾ ਬੋਲਾ ਹੋ ਗਿਆ, ਹੁਣ ਨੀ ਮੈਨੂੰ ਦੀਦੀ ਪਰਜਾ। ਇਸ ਤਰ੍ਹਾਂ ਦੀ ਹਾਲਤ ਕਈ ਵਾਰੀ ਭਾਈ ਇਹਨਾਂ ਲੋਕਾਂ ਦੀ ਬਣ ਜਾਂਦੀ। ਇਹਨਾਂ ਨੂੰ ਨਾ ਫਿਰ ਸਾਧੂ ਸੰਤੀ ਦੇ, ਨਾ ਕੋਈ ਧਰਮ ਸਥਾਨ, ਨਾ ਗੁਰੂ ਗ੍ਰੰਥ, ਨਾ ਕੋਈ ਧੀ ਭੈਣ, ਫੇਰ ਨੀ ਕੁਛ ਵੀ ਦੀਦਾ ਹੁੰਦਾ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਨਿਮਰਤਾ ਬਖਸ਼ੋ। ਮਹਾਰਾਜਾ ਰਣਜੀਤ ਸਿੰਘ ਜੇ ਸੋਨਾ ਮਿਲਿਆ ਨਾ ਕੋਈ ਜੰਗ ਜਿੱਤ ਕੇ, ਲਾ ਦਿਓ ਦਰਬਾਰ ਸਾਹਿਬ। ਨਿਜ਼ਾਮ ਹੈਦਰ ਨੂੰ ਚਾਨਣੀ ਭੇਜੀ, ਲਾ ਦਿਓ ਗੁਰੂ ਰਾਮਦਾਸ ਦੇ ਦਰਬਾਰ, ਪੁੱਤ ਦਾ ਜਿਹੜਾ ਉਹ ਸਿਹਰਾ ਬਣਾਇਆ ਭੇਟ ਕਰ ਲਿਓ ਗੁਰੂ ਰਾਮਦਾਸ ਦੇ। ਗੱਜ ਕੇ ਬੋਲੋ ਪਰ ਇਹੋ ਜਿਹਾ ਤਾਂ ਕੋਈ ਵਿਰਲਾ ਹੀ ਹੈ। ਜੇ ਸੇਵਾ ਕਰਾਈ ਤੇ ਮਹਾਰਾਜ ਜੀ ਸਿਉਣੇ ਦੀ ਦਰਬਾਰ ਸਾਹਿਬ ਤੇ ਪਤਰਾ ਕੀ ਲਿਖਾਇਆ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਧੀ ਸੱਚ ਨਾਨਕ ਗੋਸੀ ਵਿੱਚ ਸੰਮਤ 1887 ਵਿੱਚ ਸਿੰਘ ਸਾਹਿਬ ਰਾਜਨ ਅਧਿਰਾਜ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਸਤਿਗੁਰੂ ਜੀ ਨੇ ਦਾਸਾਨ ਦਾਸ ਜਾਣ ਕੇ ਸੇਵਾ ਕਰਾਈ। ਗੱਜ ਕੇ ਬੋਲੋ, ਇਹ ਨੀ ਲਿਖਿਆ ਮੈਂ ਕੀਤੀ, ਮੈਂ ਨੀ ਵਿੱਚ ਵਾੜੀ ਨਾ ਗਾਂ ਵਾੜੀ ਮੇਰੀ ਦੋਏ ਵਾੜੀਆਂ। ਕਹਿੰਦਾ ਮੈਂ ਨੀ ਕੀਤੀ, ਕਹਿੰਦੇ ਦਾਸਾਨ ਦਾਸ ਜਾਣ ਕੇ ਕਰਾਈ ਹੈ। ਨਿਮਰਤਾ ਗਰੀਬੀ ਹਲੀਮੀ ਸਾਰਾ ਦੇ ਭਗਤ ਜਦੋਂ ਦਰਬਾਰ ਸਾਹਿਬ ਆਉਣਾ ਇੱਕ ਹੱਥ ਤੇ ਪੱਟੀ ਬੰਨ ਲੈਣੀ ਨੰਗੇ ਚੱਲ ਬਿਨਾਂ ਬਾਡੀ ਗਾਰਡਾਂ ਤੋਂ ਅੰਗ ਰੱਖਿਆ ਤੋਂ। ਕਹਿੰਦੇ ਮਹਾਰਾਜ ਇੱਕ ਆਖਿਆ ਉਹ ਵੀ ਪੱਟੀ ਬੰਨ ਲੈਣਾ। ਕਹਿੰਦੇ ਮੈਨੂੰ ਇਉਂ ਲੱਗਦਾ ਪਿਛਲੇ ਜਨਮ ਮੈਂ ਇੱਕ ਅੱਖ ਨਾਲ ਸੰਗਤ ਦਾ ਬੁਰਾ ਤੱਕਦਾ ਰਿਹਾ ਤਾਂ ਕਾਣਾ ਹੋਇਆ, ਕਿਤੇ ਐਸ ਜਨਮ ਬੁਰਾ ਨਾ ਤੱਕਿਆ ਜਾਏ ਤੇ ਅੰਨਾ ਨਾ ਹੋ ਜਾਣਾ। ਦੇਖੋ ਕਿੱਥੇ ਖੜਾ ਅੱਜ ਦੇ ਮਾਇਆਧਾਰੀ, ਕਿੱਥੇ ਖੜੇ ਅੱਜ ਦੇ ਰਾਜਨੀਤਿਕ, ਕਿੱਥੇ ਖੜੇ ਹੁਣ ਤਾਂ ਇੱਥੇ ਆ ਕੇ ਬਹੁਤ ਦੁੱਖ ਹੁੰਦਾ ਕੋਈ, ਅਸੀਂ ਤਾਂ ਹੁਣ ਤੁਹਾਡੀ ਬਰੈਚ ਨੀ ਕਰਦੇ ਹੁੰਦੇ। ਗੱਲ ਕੇ ਬੋਲੋ, ਦੂਜਾ ਕਮੇਟੀਆਂ ਇਹਦਾ ਕੇਸ ਚੱਲਦੇ ਸੀ ਅਦਾਲਤਾਂ ਚ, ਹੁਣ ਬਾਬੇ ਵੀ ਭਾਈ ਫੱਟੇ ਚੱਕੀ ਜਾਂਦੇ। ਗੱਲ ਕੇ ਬੋਲੋ, ਜਿਹਨਾਂ ਨੇ ਸਾਰੀ ਦੁਨੀਆਂ ਦਾ ਮਾਰਗਦਰਸ਼ਨ ਕਰਨਾ, ਕਿੱਥੇ ਭਰਦੇ ਜਾਣਗੇ ਰਾਜੇ, ਰਾਜ ਛੱਡ ਛੱਡ ਸਾਧ ਹੋ ਗਏ, ਇਸਤਰੀਆਂ ਦੇ ਸੁੱਖ ਮਾਇਆ ਪਦਾਰਥਾਂ ਦੇ, ਰਾਜਾਂ ਦੇ ਸੁੱਖ ਚਾਰ ਤੇ ਪਦਵੀਆਂ ਦੇ। ਅੱਜ ਸਾਡੇ ਸਾਧ ਬਹੁਤ ਸਾਰੇ ਰਜਵਾੜੇ ਬਣ ਲੱਗੇ ਹੋਏ ਆ, ਇਹ ਚੇਲੇ ਫੱਟੇ ਚੱਕੀ ਜਾਂਦੇ। ਉਹ ਸਾਧੂ ਸੀ ਤਿਆਗ ਤੇ ਵਿਰਾਗ ਵਾਲੇ ਦਾ ਨਾਮ, ਅੱਜ ਦਾ ਸਾਧੂ ਮਾਇਆ ਇਕੱਠੀ ਕਰ ਕਰਕੇ ਕਿਹੜੇ ਪਾਸੇ ਤੁਰਿਆ ਹੋਵੇ। ਭਰਤਰੀ ਜੀ ਕਹਿੰਦੇ ਹਨ, ਜਨ ਬਰਾਕਤ ਕੋ ਊਪ ਜਨ, ਜਿਹੜੇ ਬਰਾਕਤ ਜਨ ਹਨ ਸਾਧੂ, ਜਨ ਬਰਾਕਤ ਕੋ ਊਪ ਜਨ, ਬਹੁਤ ਭਗਾਵੈ ਭੋਗ, ਨਾ ਤਰ ਸਾਧ ਅਸਾਧ ਹੋਏ ਪਾਪ ਭੂਤ ਕੋ। ਕਹਿੰਦੇ ਜਿਹੜੇ ਬਰਾਕਤ ਜਨ ਹਨ ਉਹਨਾਂ ਨੂੰ ਗ੍ਰਹਿਸਤੀ ਜਾਂ ਰਾਜੇ ਲੋਕ ਬਹੁਤੇ ਭੋਗ ਨਾ ਗਵਾਉਣ, ਬਹੁਤੀ ਮਾਇਆ ਪਦਾਰਥ ਨਾ ਦੇਣ। ਜੇ ਕਹਿੰਦੇ ਸਾਧ ਸਾਧ ਪੁਣੇ ਤੋਂ ਡਿੱਗ ਗਿਆ, ਉਹ ਪਾਪ ਉਹਨਾਂ ਨੂੰ ਲੱਗੂਗਾ ਜਿਹਨਾਂ ਨੇ ਮਾਇਆ ਦਿੱਤੀ। ਗੱਜ ਕੇ ਬੋਲੋ, ਅਖਬਾਰਾਂ ਪੜ੍ਹ ਲਓ, ਆ ਮੰਤਰੀਆਂ ਜੰਤਰੀਆਂ ਦੇ ਲੇਖ ਬਹੁਤ, ਤਿੰਨਾਂ ਦਿਨਾਂ ਚ ਤੁਹਾਡਾ ਸਾਰਾ ਹੀ ਕੰਮ ਹੋ ਜਾਊ, ਤੇ ਮਤਲਬ ਤੁਸੀਂ ਸਿਵਿਆਂ ਨੂੰ ਜਾਣ ਵਾਲੇ ਹੋ ਜਾਓਗੇ, ਜੀਂਦੇ ਨੀ ਰਹੋਗੇ। ਗੱਜ ਕੇ ਬੋਲੋ, ਤਿੰਨ ਦਿਨਾਂ ਚ ਤੁਹਾਨੂੰ ਅਗਲਾ ਟਿਕਟ ਦੇ ਦਿਆਂਗੇ, ਜਾਂ ਤਾਂ ਪਾਗਲ ਹੋ ਜਾਓਗੇ ਜਾਂ ਉਵੇਂ ਤੁਰ ਜਾਓਗੇ। ਲੈ ਲਓ ਅਖਬਾਰਾਂ ਲੇਖ ਆ ਰਹੇ, ਤੇ ਸਾਡੀਆਂ ਬੀਬੀਆਂ ਦੌੜ ਪੈਣੀਆਂ ਗੁਰੂ ਗ੍ਰੰਥ ਸਾਹਿਬ ਕੋਲ ਜਾਂਦਿਆਂ ਤਾਂ ਆਪਾਂ ਨੂੰ ਬਹੁਤ ਦੇਰ ਹੋ ਗਈ, ਕੁਛ ਨੀ ਮਿਲਿਆ ਮਿਲਿਆ। ਸੋਹਣੀਆਂ ਵੀ ਪੜ੍ਹ ਲਈਆਂ, ਪੰਜ ਬਾਣੀਆਂ ਵੀ ਪੜ੍ਹੀਆਂ, ਖੰਡ ਪਾਠ ਵੀ ਕਰਾਏ, ਸਹਿਜ ਵੀ ਕਰਾਏ, ਭਾਂਡੇ ਵੀ ਮਾਂਜੇ, ਜੋੜੇ ਵੀ ਝਾੜੇ। ਇਹ ਤਾਂ ਆਪਾਂ ਨੂੰ ਬਹੁਤ ਵਧੀਆ ਦੇਰ ਤੱਕ ਹੋਈ ਇਹਨਾਂ ਦਿਨਾਂ 'ਚ, ਤੇ ਮਿਲਦਾ ਉਸਨੂੰ ਵੀ ਕੁਛ ਨੀ, ਤੇ ਮਿਲਣਾ ਵੀ ਕੁਛ ਨੀ। ਜੰਤਰੀਆਂ ਮੰਤਰੀਆਂ ਤੰਤਰੀਆਂ ਦਾ ਮਗਰ ਨਾ ਪਾਓ, ਜਾਦੂ ਟੂਣੇ ਛੱਡੋ। ਅਸੀਂ ਤੇ ਅਗਰ ਉੱਥੇ ਹੁੰਦੇ, ਇੱਥੇ ਵੀ ਜਾਦੂ ਟੂਣੇ ਬਹੁਤ ਹੋ ਰਹੇ। ਜਿੱਦਣ ਵੀਰਵਾਰ ਦਿਨ ਹੁੰਦਾ ਨਾ, ਉਦਣ ਭਾਈ ਬੀਬੀਆਂ ਪੀਲੀ ਪੀਲੀ ਪੀ ਚੀਜ਼ ਜ਼ਿਆਦਾ ਲਿਆਉਣਗੀਆਂ ਗੁਰਦੁਆਰੇ। ਗੱਲ ਕੇ ਬੋਲੋ, ਉਦਣ ਨੀ ਨੀਵੀਂ ਚੀਜ਼ ਆਉਣੀ, ਪੀਲੇ ਲੱਡੂ ਹਰ ਇੱਕ ਚੀਜ਼ ਪੀਲੀ ਲਿਆਉਣਗੇ। ਤੇ ਅੱਜ ਸਾਰਿਆਂ ਨੂੰ ਬਸੰਤ ਦੇ ਰੰਗ ਚ ਰੰਗ ਦਿਓ ਭਾਈ। ਉਹ ਜਿਹੜਾ ਲੰਗਰ ਵਿੱਚ ਲਿਆ ਕੇ ਟੂਣਾ ਟਪਾਣਾ ਕਰਦਾ, ਉਹਦਾ ਕਿਤੇ ਭਲਾ ਨਹੀਂ ਹੋਣਾ, ਜਿਹੜਾ ਗੁਰੂ ਕੀ ਸੰਗਤ ਦੇ ਨਾਲ ਹੇਰਾਫੇਰੀ ਕਰਦਾ, ਨਾ ਉਹਦਾ ਇਸ ਲੋਕ ਚ ਭਲਾ ਹੋਊਗਾ, ਨਾ ਕਦੀ ਪਰਲੋਕ ਚ ਹੋਊਗਾ। ਇਹ ਸੁਣ ਲਓ ਗੱਲ, ਤਨ ਫੁੱਲ ਗੁਰੂ ਮਹਾਰਾਜ ਕੀ ਕਹਿ ਰਹੇ, ਅਸੀਂ ਕੀ ਕਰ ਰਹੇ। ਜਿਹੜਾ ਬਾਣੀ ਪੜ੍ਹਦਾ ਉੱਥੇ ਜਾਦੂ ਟੂਣਾ ਨਹੀਂ ਚੱਲਦਾ। ਕਈ ਅੰਮ੍ਰਿਤਧਾਰੀ ਵਹਿਮ ਚ ਪਏ, ਅਸੀਂ ਜੀ ਮੈਨੂੰ ਟੂਣਾ ਕਰ ਦਿੱਤਾ। ਗੱਜ ਕੇ ਬੋਲੋ, ਜੇ ਕਿਤੇ ਸਵੇਰੇ ਮਾਹਾਂ ਦੇ ਦਾਣੇ ਖਰਾਰੇ ਹੋਣ ਤੁਹਾਡੇ ਦਰਵਾਜ਼ੇ ਮੂਹਰੇ, ਤੇ ਮਾਈਆਂ ਤਾਂ ਫਿਰ ਘਰੋਂ ਨੀ ਨਿਕਲਣਾ, ਤੇ ਅੱਜ ਐਟਮ ਬੰਬ ਪਏ ਅਮਰੀਕਾ ਵਾਲੇ। ਉਹ ਉਹੀ ਮਾਂ ਦੀ ਦਾਲ ਰੋਜ਼ ਰਹਿੰਦੇ ਆ, ਜੇ ਚਾਰ ਮੁੱਠਾ ਉੱਥੇ ਖਰਾਰ ਗਿਆ ਤੇ ਕੀ ਫਰਕ ਪੈ ਜੂ। ਬਹੁਤ ਡਰ ਰਿਹਾ ਜੀ ਮਾਂ ਦੇ ਦਾਣਿਆਂ ਦਾ, ਹੁਣ ਤਾਂ ਹਾਈਡਰੋਜਨ ਬੰਬ ਆ ਮਾਂ ਦੇ ਦਾਣੇ ਕਾਹਦੇ, ਬਹੁਤ ਪੈ ਇਹਨਾਂ ਤੋਂ। ਕਰਮਾਂ ਤੋਂ ਡਰੋ, ਪਾਪ ਤੋਂ ਡਰੋ, ਬੁਰੀਆਂ ਆਦਤਾਂ ਤੋਂ ਡਰੋ, ਚੰਗੀਆਂ ਆਦਤਾਂ ਗ੍ਰਹਿਣ ਕਰੋ, ਬਾਣੀ ਪੜ੍ਹੋ, ਨਾਮ ਜਪੋ, ਭਰੋਸਾ ਰੱਖੋ, ਚੰਗੇ ਸੰਤਾਂ ਦੀ ਸੰਗਤ ਕਰੋ ਜਿਹੜੇ ਏਕਤਾ ਵਾਲੇ ਸਨ। ਅੱਜ ਕੱਲ ਇਹੋ ਜਿਹਾ ਬਾਬੇ ਬਹੁਤ ਆ, ਉਹ ਕਹਿੰਦੇ ਇੱਕ ਨੂੰ ਮੰਨੋ ਦੂਏ ਨੂੰ ਨਾ ਮੰਨੋ, ਉਹਨੇ ਸੰਗਤ ਨੂੰ ਗੁਰੂ ਘਰੋਂ ਤੋੜ ਦਿੱਤਾ ਜੀ। ਗੱਜ ਕਰੋ, ਇੱਕ ਤਾਂ ਪਰਮਾਤਮਾ ਹੀ ਆ, ਬਾਕੀ ਦਾ ਸਾਰੀ ਦੁਨੀਆਂ ਦਬੈਸ਼ ਵਿੱਚ ਹੀ ਹੈ। ਜੇ ਇੱਕ ਨੂੰ ਮੰਨਣਾ ਤੇ ਪਰਮੇਸ਼ਰ ਨੂੰ ਮੰਨੋ, ਫਿਰ ਤੈਨੂੰ ਮੰਨਣ ਦੀ ਵੀ ਕੀ ਲੋੜ ਹੈ, ਤੂੰ ਤਾਂ ਦੂਜਾ ਬਣ ਗਿਆ। ਅੱਜ ਕੰਨ ਖੋਲ ਕੇ ਗੱਲ ਸੁਣ ਲਓ, ਮਹਾਰਾਜ ਕਹਿੰਦੇ ਮਨ ਕੀ ਜੋ ਦੇਵੈ ਟੇਕ, ਮਨ ਕੀ ਜੋ ਦੇਵੈ ਓਟ, ਦੀਨ ਦੁਨੀ ਹੈ ਤਾਂ ਕੋ ਤੋਟ। ਜਿਹੜਾ ਮਨੁੱਖ ਦੀ ਓਟ ਲੈਂਦਾ ਉਹਨੂੰ ਐਸ ਰੋਜ ਵੀ ਪਰਲੋਕ ਵੀ ਘਾਟਾ ਰੋ। ਅੱਜ ਮਨੁੱਖ ਵਿੱਚ ਗੁਣਿਆ ਦੀ ਉਸਤਲ ਕਰੋਗੇ, ਕੱਲ ਨੂੰ ਔਗਣ ਹੋ ਕੇ ਨਿੰਦਿਆ ਕਰੋਗੇ, ਕੀ ਲੱਜੂਗਾ। ਪਰ ਜੇ ਗੁਰੂ ਨਾਨਕ ਪਾਤਸ਼ਾਹ ਦੀ ਓਟ ਲਾਉਂਗੇ, ਉਹਦੇ ਚ ਕਦੀ ਗੁਣ
ਗੁਣੀ ਰਹੂਗਾ ਔਗਣੀ ਪੈਦਾ ਹੋਊਗਾ। ਇਹ ਪੰਕਤੀ ਨੋਟ ਕਰ ਲਓ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਲਾਵਾ ਹੋਈ। ਅਸੀਂ ਤਾਂ ਔਗਣਾ ਨਾ ਭਰੇ, ਉਹ ਗੁਣਾਂ ਦਾ ਸਾਗਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਮਹਾਂਪੁਰਸ਼ਾਂ ਦਾ ਆਦਰਸ਼ ਕੀ ਹੁੰਦਾ? ਮਹਾਂਪੁਰਸ਼ਾਂ ਤੋਂ ਬਾਅਦ ਕੁਝ ਵਿਅਕਤੀ ਐਸੇ ਆ ਜਾਂਦੇ ਆ, ਉਹ ਸੰਗਤ ਨੂੰ ਗੁੰਮਰਾਹ ਕਰਕੇ ਸੰਗਤ ਨਾਲੋਂ ਤੋੜ ਦਿੰਦੇ ਆ। ਅਸੀਂ ਉਹਨੂੰ ਸਾਧੂ ਸਮਝਦੇ ਹਾਂ ਜਿਹੜਾ ਏਕਤਾ ਦਾ ਅਧਿਕਾਰ ਕਰੇ। ਸਾਰੀ ਸੰਗਤ ਨੂੰ ਗੁਰੂ ਨਾਨਕ ਰਲ ਜਾਓ, ਤੁਸੀਂ ਇੱਕ ਪਰਿਵਾਰ ਬਣੋ। ਪਰ ਅਸੀਂ ਇਸਾਈਆਂ ਵਿੱਚ ਵੰਡ ਗਏ ਜੀ, ਇਹ ਜੀ ਸਾਡੀ ਸੰਗਤ, ਇਹ ਤੁਹਾਡੀ ਸੰਗਤ। ਉਹ ਸੰਗਤ ਗੁਰੂ ਨਾਨਕ ਪਾਤਸ਼ਾਹ ਦੀ ਬਣਾਉਣੀ ਕਿ ਬੰਦਿਆਂ ਦੀ ਬਣਾਉਣੀ? ਗੱਜ ਕੇ ਬੋਲੋ, ਸੰਗਤ ਬਣਾਓ ਗੁਰੂ ਨਾਨਕ ਪਾਤਸ਼ਾਹ ਦੀ, ਫਿਰ ਤਾਂ ਬਣ ਜਾਓਗੇ ਇੱਕ ਪਰਿਵਾਰ। ਜੇ ਆਪੋ ਆਪਣੀ ਬਣਾਉਣ ਲੱਗ ਪਏ ਤੇ ਢਾਈ ਭਾਸ਼ੀ ਜਿਹੜੀ ਰਿੰਨੀ ਜਾਏ ਉਹ ਪੱਲੇ ਕੁਛ ਨਹੀਂ ਪੈਣਾ। ਹੁਣ ਇਹੋ ਜਿਹਾ ਕੰਮ ਭਾਈ ਬਹੁਤ ਚੱਲ ਰਿਹਾ। ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ, ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹੈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਤੀ, ਹਰ ਦਰਸ਼ਨ ਦੇਹੋ ਦਿਖਾਈ। ਗੁਰੂ ਨਾਨਕ ਜੇ ਮੱਕੇ ਗਏ, ਉਹਨਾਂ ਨੂੰ ਵੀ ਆਪਣੇ ਕਲਾ ਵਿੱਚ ਲੈ ਲਿਆ। ਜਗਨਨਾਥ ਗਏ, ਪਰਮੇਸ਼ਰ ਗਏ, ਹਰਦੁਆਰ ਗਏ, ਕਾਸ਼ੀ ਗਏ, ਮਥੁਰਾ ਗਏ, ਵਿੰਦਰਾਵਨ ਗਏ, ਤਿੱਬਤ ਗਏ, ਭੂਟਾਨ ਗਏ, ਚੀਨ ਗਏ, ਜਿੱਥੇ ਵੀ ਮਹਾਰਾਜ ਚਲੇ ਗਏ ਉਹਨਾਂ ਨੂੰ ਆਪਣੇ ਗਿਆਨ ਨਾਲ ਆਪਣੇ ਬਣਾ ਲਿਆ। ਤੇ ਅਸੀਂ ਆਪਣਾ ਬਗਾਨਾ ਪੈਦਾ ਕਰੀ ਜਾਂਦੇ, ਇਹ ਸਾਡੀ ਸੰਗਤ ਹੈ ਜੀ, ਇਹ ਫਲਾਣੇ ਦੀ ਸੰਗਤ ਹੈ, ਫਿਰ ਗੁਰੂ ਨਾਨਕ ਦੀ ਕਿਹੜੀ ਹੋਈ? ਗੱਲ ਕੇ ਬੋਲੋ, ਦਸਮ ਪਾਤਸ਼ਾਹ ਦੇ ਵੀ ਇੱਕ ਵਾਰੀ ਬਚਨ ਆਉਂਦਾ, ਮਹਾਰਾਜ ਬੀਬੀ ਨੂੰ ਕਹਿੰਦੇ ਸਿੱਖ, ਬੀਬੀਆਂ ਕਹਿੰਦੀਆਂ ਸਾਡੇ ਸਿੱਖ, ਸਿੱਖਾਂ ਨੂੰ ਬੀਬੀਆਂ, ਇਹ ਜੀ ਸਾਡੀ ਹੋਣੀਆਂ ਸਿੱਖਣੀਆਂ। ਕਹਿੰਦੇ ਦਸਮ ਪਾਤਸ਼ਾਹ ਦੇ ਵਿੱਚ ਵਾਧੂ ਹੀ ਆ ਕੋਈ। ਗੱਲ ਕੇ ਬੋਲੋ, ਕਿਸੇ ਨੇ ਨੀ ਕਿਹਾ ਤੇਰੇ ਸਿੱਖ ਤੇਰੀਆਂ ਸਿੱਖਣੀਆਂ। ਮਹਾਰਾਜ ਕਹਿੰਦੇ ਅਸੀਂ ਉਪਦੇਸ਼ ਕੀ ਦਿੱਤਾ, ਤੁਸੀਂ ਤੁਰ ਕਿੱਧਰ ਪਏ? ਅੱਜ ਵੀ ਸਾਡੀ ਹਾਲਤ ਉਹ ਬਣਦੀ ਜਾਂਦੀ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਬਾਣੀ ਪੜ੍ਹ ਕੇ ਅਸੀਂ ਤੁਰਨਾ ਕਿੱਧਰ, ਤੁਰ ਕਿੱਧਰ ਪਏ? ਆ ਦੇਖ ਕੇ ਹਾਲਤ 4 ਸਾਲ ਬਾਅਦ ਆਇਆ, ਹੈਰਾਨ ਹੋ ਰਹੇ ਹਾਂ ਕਿ ਤੁਹਾਨੂੰ ਜੋੜਿਆ ਸੀ, ਇੱਕ ਫਰੰਟ ਤੇ ਇਕੱਠੇ ਕੀਤਾ ਸੀ, ਤੇ ਤੁਸੀਂ ਮੁੜ ਕੇ ਫਿਰ ਉਹੀ ਕੰਮ ਸ਼ੁਰੂ ਕਰ ਲਿਆ। ਇੱਕ ਕੈਂਚੀ ਹੁੰਦੀ ਹੈ, ਇੱਕ ਸੂਈ ਹੁੰਦੀ ਹੈ, ਸੂਈ ਕਿੱਥੇ ਹੁੰਦੀ? ਦਰਜੀ ਨੇ ਇੱਥੇ ਟੰਗੀ ਹੁੰਦੀ, ਕੈਂਚੀ ਪੈਰਾਂ 'ਚ ਪਈ ਹੁੰਦੀ, ਸੂਈ ਇੱਥੇ ਕਿਉਂ ਟੰਗਦਾ? ਉਹ ਪਾਟੇ ਨੂੰ ਸੀ ਕੇ ਇੱਕ ਕਰ ਦਿੰਦੀ ਹੈ, ਕੈਂਚੀ ਸਾਬਤੇ ਨੂੰ ਲੀਰੋ ਲੀਰ ਕਰ ਦਿੰਦੀ। ਜੜੀ ਤਾਂ ਟੁੱਟਿਆਂ ਨੂੰ ਗੰਢਦੀ ਹੈ, ਉਹ ਤਾਂ ਦਰਜੀ ਦੀ ਪੱਗ ਦਾ ਤਾਜ ਬਣ ਜਾਂਦੀ ਹੈ, ਤੇ ਜਿਹੜਾ ਸਾਬਤੇ ਨੂੰ ਲੀਰੋ ਲੀਰ ਕਰਦੀ ਉਹ ਕੈਂਚੀ ਪੈਰਾਂ 'ਚ ਰੋਲਦੀ ਹੈ। ਉਹ ਜਿਹੜਾ ਸਾਰੀ ਸੰਗਤ ਨੂੰ ਤੁਸੀਂ ਆਪ ਹੀ ਨਹੀਂ ਜੁੜ ਕੇ ਬਹਿੰਦੇ, ਤੇ ਤੁਸੀਂ ਦੂਜੀਆਂ ਕਮਿਊਨਿਟੀਆਂ ਨੂੰ ਨਾਲ ਕੀ ਜੋੜਨਾ? ਪਰ ਜਿੱਦਣ ਗੁਰੂ ਨਾਨਕ ਆਇਆ ਸੀ, ਮੁਸਲਮਾਨ ਉਹਦੇ ਕੋਲ ਬਹਿੰਦੇ ਸਨ, ਹਿੰਦੂ ਉਹਦੇ ਕੋਲ ਬਹਿੰਦੇ ਸਨ, ਜੈਨੀ ਉਹਦੇ ਕੋਲ ਬਹਿੰਦੇ ਸਨ, ਬੋਧੀ ਉਹਦੇ ਕੋਲ ਬਹਿੰਦੇ ਸਨ, ਦੂਏ ਹੋਰ ਜਾਤੀਆਂ ਦੇ ਉਹਦੇ ਕੋਲ ਬਹਿੰਦੇ ਸਨ। ਕਿਉਂਕਿ ਹੁਣ ਤੁਰਨ ਤੋਂ ਪਹਿਲਾਂ ਦੁਆਲੇ ਕੌਣ ਬਾਲ ਰਿਹਾ? ਇੱਕ ਪਾਸੇ ਤਾਂ ਬਾਲਾ ਬਾਲ ਲਿਆ, ਇੱਕ ਪਾਸੇ ਮਰਦਾਨਾ ਬਾਲ ਲਿਆ। ਜਿੱਦਣ ਪਹਿਲੀ ਅਰਦਾਸੀ ਨੂੰ ਗਏ ਹੈ, ਤਖਾਨ ਦੇ ਡੇਰਾ ਲਾਇਆ, ਇਹ ਚੋਟ ਵੱਜੀ ਸੀ, ਤੂੰ ਖੱਤਰੀਆਂ ਨੇ ਜਾਣ ਕੇ ਸ਼ੂਦਰ ਦੇ ਬੈਠਾ। ਗੱਜ ਕੇ ਬੋਲੋ, ਗੁਰੂ ਨਾਨਕ ਕਹਿਣ ਲੱਗੇ ਤੁਹਾਡੀ ਦ੍ਰਿਸ਼ਟੀ ਸ਼ੂਦਰ ਹੋਊ, ਮੇਰੀ ਦ੍ਰਿਸ਼ਟੀ ਤਾਂ ਸਾਰੇ ਬ੍ਰਾਹਮਣ ਹੀ ਹੈ। ਗੱਜ ਕੇ ਬੋਲੋ, ਹੁਣ ਆਪਣੀ ਧੌਣ ਸੁਣਿਆ, ਕਹਿੰਦਾ ਮੇਰੇ ਨਿੰਦਾ ਉਠਾਓ। ਮਹਾਰਾਜ ਕਹਿੰਦੇ ਸਾਨੂੰ ਭੁੱਖੇ ਨੀ ਤੇ ਖਾਈਏ, ਜਿਹਨੂੰ ਭੁੱਖਿਆ ਲੈ ਜਾ ਥੋੜੇ ਆਵੜ ਆਵੜ ਕਰਦੇ ਫਿਰਦੇ। ਕਹਿੰਦਾ ਦਿਸ਼ਾਲਾ ਵੀ ਤੂੰ, ਮਾਇਆ ਵੀ ਤੂੰ। ਮਹਾਰਾਜ ਕਹਿੰਦੇ ਇਹਦੀ ਵੀ ਭੁੱਖ ਨੀ, ਨੰਗਾ ਹੋਵੇ ਤੇਰੇ ਦਿਸ਼ਾਲਿਆਂ ਦੀ ਲੋੜ ਹੈ, ਖਰਚਾ ਮੁੱਕਾ ਹੋਵੇ ਤੇ ਤੂੰ ਖਰਚਾ ਮੰਗਾ, ਸਾਡਾ ਤਾਂ ਖਰਚਾ ਕਦੀ ਮੁੱਕਦਾ ਹੀ ਨੀ। ਐਮਾ ਦੀਆ ਇੱਕ ਖਦਾਏ, ਜਾਕਾ ਦੀਆ ਸਭ ਕੋਈ ਖਾਏ। ਸੱਚੇ ਪਾਤਸ਼ਾਹ ਕਹਿੰਦੇ ਆ, ਸਾਧ ਸੰਗਤ ਜੀ, ਜਿਸ ਵੇਲੇ ਐਸਾ ਬਚਨ ਹੋਇਆ, ਉਸ ਨੇ ਕਿਹਾ ਮਹਾਰਾਜ ਮੇਰੀ ਬੇਨਤੀ ਹੈ, ਜੇ ਤੁਸੀਂ ਨਾ ਇਹ ਮੇਰੀ ਇੱਜ਼ਤ ਨਹੀਂ ਹੈ ਜੀ, ਇੱਥੇ ਆ ਗਿਆ ਮਲਕ ਭਾਗੋ। ਕਹਿੰਦੇ ਸਾਨੂੰ ਨਾ ਲਿਜਾ, ਚੰਗਾ ਰਹੇਗਾ। ਕਹਿੰਦਾ ਜੀ ਤੁਹਾਨੂੰ ਲਿਜਾਣਾ ਜ਼ਰੂਰ ਹੈ। ਲਾਲੂ ਨੂੰ ਕਿਹਾ ਤੂੰ ਵੀ ਲੈ, ਕੋਧਰੋ ਦੀ ਰੋਟੀ, ਉਹ ਵੀ ਲੈ ਗਿਆ ਪੂਰੀਆਂ ਪੂੜੀਆਂ। ਜਿਲੇ ਬਸ ਐਂ ਘੁੱਟਿਆ ਨਾ, ਧਰਮ ਦੀ ਕਿਰਤ ਫੜੀ ਸੱਜੇ ਹੱਥ, ਉਹਦੀ ਫੜੀ ਖੱਬੇ। ਜਿਲੇ ਨਿਚੋੜਿਆ ਉਧਰੋਂ ਖੂਨ ਦੀ ਧਾਰ, ਉਧਰੋਂ ਦੁੱਧ ਦੀ ਧਾਰ। ਹੁਣ ਧਰਤੀ ਬੇਹਰ ਨਾ ਦੇਵੇ, ਤੇ ਮੇਰਾ ਢੰਗ ਸਾਰਾ ਪ੍ਰਗਟ ਹੋ ਗਿਆ। ਚਰਨਾਂ ਦੇ ਡਿੱਗ ਪਿਆ ਸਫਾ ਲਈ। ਮਹਾਰਾਜ ਕਹਿੰਦੇ ਮੈਂ ਤਾਂ ਹੀ ਕਿਹਾ ਜੀ ਮੈਨੂੰ ਨਾ ਲਜਾ, ਗੱਜ ਕੇ ਬੋਲੋ ਤੇਰਾ ਪੜਦਾ ਰਹੇ ਤੂੰ, ਪਰ ਉਹਨੂੰ ਸਮਤ ਦੇ। ਸਤਿਗੁਰੂ ਦਾ ਸਿਧਾਂਤ ਆ ਰਾਣਾ ਰੰਗ ਬਰਾਬਰੀ, ਪੈਰੀ ਪਵਣਾ ਜਗ ਵਰਪਾ। ਕਨਈਏ ਨਾ ਲੈ ਲਓ ਪਾਣੀ ਕਿਹਨੂੰ ਪਿਲਾਉਂਦਾ ਰਿਹਾ, ਉਹ ਤੇ ਸ਼ਿਕਾਇਤਾਂ ਹੋਈਆਂ ਸਾਖੀ ਤੁਸੀਂ ਸਾਰੇ ਜਾਣਦੇ, ਲੰਮਾ ਨਾ ਕਰੀਏ। ਗੁਰੂ ਨਾਨਕ ਨੇ ਸਾਨੂੰ ਸਿਧਾਂਤ ਦਿੱਤਾ ਕੀ ਹੈ, ਅਸੀਂ ਅੱਜ ਤੁਰ ਕਿੱਧਰ ਰਹੇ ਹਾਂ? ਉਹ ਕਰਮੀ ਬੰਦੇ ਸੰਗਤ ਨੂੰ ਕਿਉਂ ਰੋਕਦੇ ਆ ਦੂਏ ਪਾਸਿਓਂ? ਉਹਨਾਂ ਨੂੰ ਪਤਾ ਵੀ ਜਿੰਨੇ ਇਹ ਸੰਗੀ ਬੰਦੇ ਸੰਗਤ 'ਚ ਜਾਣਗੇ ਉੱਥੇ ਸਾਡਾ ਪੁੱਲ ਖੁੱਲੂਗਾ। ਜਿਹੜੇ ਪੁੱਲ ਖੁੱਲ ਗਿਆ ਲੋਕ ਸਾਤੋਂ ਨਿਸ਼ਾਤਕ ਹੋ ਜਾਣਗੇ ਤੇ ਸਾਨੂੰ ਲੋਕ ਛੱਡ ਜਾਣਗੇ। ਉਹ ਕਰਮੀ ਬੰਦੇ ਤਾਂ ਸੰਗਤ ਨੂੰ ਗੁਰੂ ਕੀ ਸੰਗਤ 'ਚ ਜਾਣ ਤੋਂ ਰੋਕਦੇ, ਦੂਏ ਮਹਾਂਪੁਰਸ਼ਾਂ ਕੋਲ ਜਾਣ ਤੋਂ ਰੋਕਦੇ, ਕਿਉਂਕਿ ਉਹਨਾਂ ਦੇ ਕਰਮ ਇੰਨੇ ਆ। ਸਾਨੂੰ ਮੰਨੋ, ਇੱਕ ਨੂੰ ਮੰਨੋ, ਮਤਲਬ ਦੂਏ ਕੋਲ ਜਾਣਗੇ, ਸਾਡੇ ਕਰਮਾਂ ਦੀ ਚਰਚਾ ਹੋਊਗੀ, ਇਹਨਾਂ ਨੂੰ ਗਿਆਨ ਹੋ ਜਾਊਗਾ, ਸਾਨੂੰ ਛੱਡ ਜਾਣਗੇ। ਆਪਣੇ ਕਰਮਾਂ ਤੋਂ ਡਰਦੇ ਹੋਏ ਸੰਗਤ ਨੂੰ ਦੂਏ ਤੋਂ ਜਾਣ ਤੋਂ ਰੋਕਦੇ ਆ, ਤੇ ਜਿਹੜੇ ਬੰਦੇ 'ਚ ਕਰਮ ਨੇ ਉਹਨੂੰ ਡਰ ਕਾਹਦਾ? ਗੱਜ ਕੇ ਬੋਲੋ
ਵਾਹਿਗੁਰੂ।
ਉਹ ਸੰਗਤ ਨੂੰ ਡਰਨ ਦੀ ਲੋੜ ਨਹੀਂ ਹੁੰਦੀ, ਉਹਦਾ ਜਿੱਥੇ ਜਾਂਦਾ ਉੱਥੇ ਪੂਜਾ ਹੋ ਜਾਂਦੀ, ਉੱਥੇ ਸਤਿਕਾਰ ਹੋ ਜਾਂਦਾ। ਕਬੀਰ ਸਾਹਿਬ ਦੇਖਿਆ ਕਿ ਲੋਕ ਮੇਰੇ ਤੇ ਸ਼ਰਧਾ ਬਹੁਤ ਰੱਖਦੇ ਆ, ਕਹਿੰਦੇ ਪਰਖਤਾ ਕਰ ਲਈਏ, ਰੰਗਦਾਰ ਬੋਤਲ ਲੈ ਲਈ, ਬੇਸਵਾ ਨੂੰ ਲੈ ਲਿਆ, ਬੜੀ ਚਰਚਾ। ਪਰ ਸਾਹਿਬ ਨਹੀਂ ਸੱਚਾ ਸੀ, ਪਖੰਡੀ ਨਹੀਂ ਸੀ, ਬਹੁਤ ਨਿੰਦਿਆ ਹੋਈ, ਰਾਜਾ ਵੀ ਨਿਸ਼ਾਤਕ ਹੋ ਗਿਆ। ਫਿਰ ਕਹਿੰਦੇ ਬੇ ਸਤਸੰਗੀ ਵੀ ਰੜਦੇ, ਉਹਨੇ ਜਾ ਕੇ ਪਾਣੀ ਬੋਤਲਿਆ ਉਹ ਮਾਰੀ ਦੇ ਵਿੱਚ, ਕਹਿੰਦੇ ਉਹੀ ਜਰਾਹ ਨਿਕਲਿਆ। ਕਹਿੰਦੇ ਨਹੀਂ ਜੀ, ਜਗਨਨਾਥ ਪੰਡਾ ਆਰਤੀ ਲਗਾ ਹੀ ਕੰਨ ਥੱਲੇ ਤਣੀ ਲਟਕਦੀ ਸੀ, ਉਹਦੇ ਨਾਲ ਅੱਗ ਲਾ ਕੇ ਅੱਗ ਬੁਝਾਈ, ਜਿਹਦੇ ਪੁੱਛਿਆ ਬਾਕੀ ਅੱਗ ਬੁਝੀ। ਇਹ ਤਾਂ ਹੈ ਮਹਾਂਪੁਰਸ਼ਾਂ ਦਾ ਕੌਤਕ। ਅੱਜ ਅਸੀਂ ਆਪਣੇ ਕਰਮਾਂ ਨੂੰ ਕੌਤਕ ਦੱਸਣ ਲੱਗ ਪਏ, ਐਬਾਂ ਨੂੰ ਕੌਤਕ ਦੱਸਦੇ ਹਾਂ, ਐਬ ਕੌਤਕ ਨਹੀਂ ਹੁੰਦਾ। ਗੱਜ ਕੇ ਬੋਲੋ ਆਪਣੇ ਕਰਮ, ਆਪਣੇ ਦੋਸ਼ਾਂ ਨੂੰ ਛੁਪਾਉਣ ਵਾਸਤੇ ਛੇਵੇਂ ਪਾਤਸ਼ਾਹ ਵਰਤ ਲੈਣੇ, ਛੇਵੇਂ ਪਾਤਸ਼ਾਹ ਨਾਲ ਤੁਲਣਾ ਦੇਣ ਲੱਗ ਪੈਂਦੇ ਕਰਮੀ ਬੰਦਿਆਂ ਨੂੰ। ਪਰ ਛੇਵਾਂ ਪਾਤਸ਼ਾਹ, ਛੇਵਾਂ ਹੀ ਪਾਤਸ਼ਾਹ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਪਕਾਰੀ। ਸਤਿਗੁਰੂ ਵਰਗਾ ਤਾਂ ਸਤਿਗੁਰੂ ਹੀ ਹੋ ਸਕਦਾ, ਦੁਆ ਕੌਣ ਹੋ ਸਕਦਾ? ਜਾਂ ਜਿਹਦੇ ਜੋ ਆਪਣੀ ਕਲਾ ਰੱਖਦੇ ਬੀਬੀ ਚੰਦ ਮੰਗ, ਉਹਨੂੰ ਮਾਤਾ ਨੇ ਕਿਹਾ ਬੀਬੀ ਚੰਦ ਛੀਨਾ ਗੁਰੂ ਕਾ ਚੀਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਚਰਨਾਂ ਅਰਦਾਸ ਕਰਦੇ ਗੁਰੂ ਰਾਮਦਾਸ ਜੀ ਮਹਾਰਾਜ, ਸਾਡੇ ਤੇ ਕਿਰਪਾ ਕਰ ਦਿਓ, ਹੇ ਹਰੀ ਤੇਰੇ ਗੁਣ ਗਾਉਂਦੇ ਰਹੀਏ, ਤੇਰੇ ਦਰ ਤੋਂ ਕਦੀ ਬੇਮੁਖ ਨਾ ਹੋਈਏ।
ਨਾਨਕ ਕੀ ਪ੍ਰਭ ਬੇਨਤੀ
ਪਾਤਸ਼ਾਹ, ਤੇਰੇ ਚਰਨਾਂ ਚ ਸਾਡੀ ਬੇਨਤੀ ਹੈ, ਜਿਹੜੇ ਪਵਿੱਤਰ ਸਾਧੂ ਆ ਉਹਨਾਂ ਦੀ ਸੰਗਤ ਵਿੱਚ ਆ ਕੇ ਉਹਨਾਂ ਤੋਂ ਗਿਆਨ ਲੈ ਕੇ ਤੇਰੇ ਵਿੱਚ ਅਭੇਦ ਹੋ ਜੀ, ਤੇਰੇ ਵਿੱਚ ਅਭੇਦ ਹੋ ਜੀ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਕਿਰਪਾਲਤਾ ਕੀਤੀ ਹੈ, ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਐਤਕੀ ਦੇ ਭਾਈ ਗੱਪਾ ਤੁਹਾਨੂੰ ਥੋੜਾ ਮਿਲਿਆ, ਪਰ ਜੇ ਕੋਈ ਗੱਲ ਗ੍ਰਹਿਣ ਕਰਨੀ ਹੋਵੇ ਨਾ ਤੇ ਥੋੜੇ ਚੋਂ ਬਹੁਤ ਮਿਲ ਜਾਣਾ। ਕਬੀਰ ਸਾਹਿਬ ਕਹਿੰਦੇ ਈਸ ਦੀ ਚਾਬਿਆ ਸੋਈ ਨਿਵਿਆ ਸਾਥ, ਜਿਹੜਾ ਅੰਨ ਚਬਾ ਚਬਾ ਕੇ ਖਾਂਦੇ ਆ ਉਹਦੇ ਚ ਰਸ ਪੈਦਾ ਹੁੰਦਾ। ਇਸ ਤਰ੍ਹਾਂ ਬਾਣੀ ਦੀ ਗੱਲ ਨੂੰ ਜਿਹੜੀ ਵਿਚਾਰ ਨੂੰ ਵਿਚਾਰ ਕੇ ਗ੍ਰਹਿਣ ਕਰਾਂਗੇ, ਥੋੜੀ ਵਿਚਾਰ ਚੋਂ ਬਹੁਤ ਰਸ ਮਿਲਦਾ, ਥੋੜੀ ਗੱਲ ਚੋਂ ਬਹੁਤ ਵਡਿਆਈ ਬਹੁਤ ਬਰਕਤ ਮਿਲ ਜਾਊਗੀ। ਸੋ ਸਤਸੰਗੀਓ, ਤੁਸੀਂ ਭਾਈ ਬੜਾ ਉਦਮ ਕੀਤਾ, ਪ੍ਰਬੰਧਕਾਂ ਦਾ, ਬੀਬੀਆਂ ਸਾਰੀਆਂ ਦਾ, ਸਾਰੇ ਸਿੰਘਾਂ ਦਾ ਤੇ ਬਹੁਤ ਬਹੁਤ ਧੰਨਵਾਦ ਹੈ। ਤੇ ਕਿਉਂਕਿ ਦਾਸ ਨੇ ਤਾਂ ਭਾਈ ਸਵੇਰੇ ਜਾਣਾ ਪੀ ਸੀ ਤੇ ਸਾਨੂੰ ਏਅਰਪੋਰਟ ਤੇ ਜਾਣਾ ਪੈਣਾ ਟਾਈਮ ਨਾਲ, ਤੇ ਇਸ ਕਰਕੇ ਹੁਣ ਛੁੱਟੀ ਤਾਂ ਛੇਤੀ ਲੈਂਦੇ ਹਾਂ। ਅੱਗੇ ਤੁਸੀਂ ਕਹਿੰਦੇ ਹੁੰਦੇ ਸੀ ਬਾਬਾ ਜੀ ਵਾਪਸ ਕਰੋ, ਅਸੀਂ ਨਹੀਂ ਅੜਦੇ ਹੁੰਦੇ ਸੀ, ਪਰ ਹੁਣ ਤੇ ਕੀ ਕਰੀਏ, ਜਾ ਜਾ ਰਹੇ ਭੈੜੀ ਪੁਰਾਣੀ, ਉਹ ਟਾਈਮ ਨਾਲ ਜਾਣਾ ਹੀ ਪੈਣਾ। ਉਹ ਇਸ ਕਰਕੇ ਜਿੰਨੀ ਕੁ ਵਿਚਾਰ ਪ੍ਰਵਾਨ ਕਰ ਲਿਓ, ਐਤਕੀ ਤੁਸੀਂ ਉਦਮ ਹੋਰ ਵਧੀਆ ਜਿਹਾ ਕਰ ਲਿਆ। ਉਹ ਰੈਡੂਏ ਵਾਲਿਆਂ ਨੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦੇ ਬਚਨ ਰਿਕਾਰਡ ਕਰ ਲਿਆ, ਜੇ ਹੁਣ ਉਹ ਬਚਨ ਸਾਰੇ ਜ਼ੋਰ ਪਾਲੇ ਸੁਣ ਲਵਾਂਗੇ ਕਥਾ ਤੁਹਾਡੀ ਲਿਸਟ ਵਾਲੇ ਬਹੁਤ ਦੂਰ ਤੇ ਭੇਜ ਦੇਣੀ ਘਬਰਾਓ ਨਾ ਪਹਿਲਾਂ ਆਪਾਂ ਉੱਥੇ ਜਾ ਕੇ ਆਏ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਤੁਹਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਸੰਗਤਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਉਦਮ ਕਰਦੇ ਆ ਅੱਜ ਇੰਨੀ ਮਾਇਆ ਤੁਸੀਂ ਚੜ੍ਹਾਈ ਹੈ ਨਾ ਇਹ ਪਹਿਲੇ ਪ੍ਰਕਾਸ਼ ਦੇ ਭੰਡਾਰੇ ਚ ਖਰਚ ਕਰਿਓ ਸਾਡਾ ਵੀ ਭਾਈ ਇਹ ਸਭ ਕਰਿਆ ਹੈਗਾ ਤੁਹਾਡਾ ਹੀ ਹੈ ਤੁਹਾਡੀ ਮਾਇਆ ਤੁਹਾਨੂੰ ਹੀ ਦੇ ਦੇਣੀ ਹੈ ਸੋ ਇਸ ਕਰਕੇ ਪਹਿਲਾ ਪ੍ਰਕਾਸ਼ ਮਨਾਓ ਡਟ ਕੇ ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤ ਛਕੋ ਬਾਣੀ ਪੜ੍ਹੋ ਜਿਹੜੇ ਨਾਮ ਜਪੋ ਜਿਹੜੇ ਸਹਿਜਧਾਰੀ ਵੀ ਹੈ ਉਹ ਵੀ ਭਾਈ ਬਾਣੀ ਪੜ੍ਹੋ ਨਸ਼ਿਆਂ ਤੋਂ ਰਹਿਤ ਹੋਵੋ ਪ੍ਰੇਮ ਪਿਆਰ ਨਾ ਰਹੋ ਪਾਰਟੀਆਂ ਨਾ ਬਣਾਓ ਆ ਗੁਰਦੁਆਰਿਆਂ ਦਾ ਜਿਹੜੇ ਅਖਬਾਰਾਂ ਚ ਦੇਖਦੇ ਆ ਅੱਜ ਅਖਬਾਰਾਂ ਦਿਖਾਲੀਆਂ ਬਹੁਤ ਦੁੱਖ ਹੁੰਦਾ ਵੀ ਕਿੱਥੇ ਗੁਰੂ ਘਰ ਸਾਰੀ ਦੁਨੀਆਂ ਨੂੰ ਸਮਾਤ ਦਿੰਦਾ ਸੀ ਅੱਜ ਇੱਕ ਦੂਜੇ ਦੇ ਚਿੱਕੜਾਂ ਛਾਲੀ ਜਾਂਦੇ ਬਹੁਤ ਮਾੜੀ ਗੱਲ ਹੈ ਹੋਏ ਬੇਨਤੀ ਪ੍ਰਵਾਨ ਕਰਿਓ ਭਾਈ ਭੁੱਲ ਚੁੱਕ ਦੀ ਖਿਮਾ ਤੇ ਕੁਝ ਕਮੇਟੀਆਂ ਵਾਲੇ ਅੱਜ ਆਏ ਵੀ ਜਿੱਥੇ ਝੱਗੇ ਰਗੜੇ ਅਸੀਂ ਬਾਬਾ ਜੀ ਆਏ ਹਾਂ ਸਾਡੇ ਫੈਸਲੇ ਕਰਾ ਦਿਓ ਮੈਂ ਕਿਹਾ ਭਾਈ ਸਾਡੇ ਕੋਲ ਸਮਾਂ ਹੁਣ ਬਹੁਤ ਘੱਟ ਹੈ ਪਹਿਲਾਂ ਆ ਜਾਂਦੇ ਤੇ ਕਿਰਪਾ ਹੋਏ ਜਾਣੀ ਸੀ ਹੁਣ ਵੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਹਾਨੂੰ ਸਮਾਧ ਬਖਸ਼ੇ ਸੋ ਸਾਧ ਸੰਗਤ ਜੀ ਇੰਨੀ ਬੇਨਤੀ ਪ੍ਰਵਾਨ ਕਰਨੀ ਤੇ ਛੁੱਟੀ ਵੀ ਨਾਲ ਹੀ ਦੇ ਦਿਓ ਹੁਣ ਫਿਰ ਟਾਈਮ ਨਾਲ ਹੀ ਸਾਰੀਆਂ ਗੱਲਾਂ ਚੰਗੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।